ਦੀ ਮੰਜ਼ਿਲ ਦਾ ਰਾਸਤਾ ਵੱਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ ਉਹ ਕੌਮ ਹੈ ਪੂੰਜੀਦਾਰ ਜ਼ਿੰਦਗੀ ਦੀ ਜਿਨ੍ਹਾਂ ਕੋਲ ਜੀਵਨ ਵਿੱਚ ਨਾ ਉਹਨਾਂ ਦੀ ਹਾਰ ਵੇਖੀ ਚੋਲੀ ਜੀ ਦੀ ਸ਼ਹੀਦਾਂ ਦੇ ਫੁੱਲ ਬਹੁਤੇ ਉਸ ਕੌਮ ਦੇ ਬਾਗੀ ਬਹਾਰ ਵੇਖੀ ਉਸ ਕੌਮ ਦੇ ਬਹਾਰ ਵੇਖੀ
ਚੜ੍ਹਦੀ ਕਲਾ ਉਸ ਕੌਮ ਦੀ ਸਦਾ ਰਹਿੰਦੀ ਤੇ ਜਿਹੜੀ ਆਪਣੇ ਫਰਜ਼ ਪਛਾਣਦੀ ਏ ਤਖਤਾਂ ਤਾਜਾਂ ਤੇ ਲੋਭ ਤੇ ਥੁੱਕਦੀ ਨਹੀਂ ਤੇ ਸੋਝੀ ਆ ਜਾਵੇ ਆਪਣੀ ਸ਼ਾਨ ਦੀ ਏ ਤੇਰੇ ਪਾਣੇ ਸਰਬੱਤ ਦਾ ਭਲਾ ਹੋਏ ਤੇ ਚੰਦਨ ਸਿੱਖਿਆ ਤੇਰੇ ਨਿਸ਼ਾਨ ਦੀ ਏ ਉਹ ਚੰਦਨ ਸਿੱਖਿਆ ਤੇਰੇ ਨਿਸ਼ਾਨ ਦੀ ਏ
ਆਉਂਦੀ ਰੇ ਤੁਸਾਂ ਦੀ ਪਿਆਰੀ ਮਿੱਠੀ ਯਾਦ ਹੈ ਮਹਾਕਾਲ ਜੀ ਤੁਹਾਡਾ ਧੰਨਵਾਦ ਹੈ
ਮੇਰਾ ਦੇ ਕਰਨ ਹਾਰਿਆ
ਦੌਲਤਾਂ ਬੇਅਰਥ ਸਾਰੇ
ਜੀ ਮੇਰੇ ਘਰ ਮੇਰਾ ਦੇ ਕਰ ਨਹਾਰਿਆ
ਜੋ ਸਿੱਖੀ ਦਾ ਸੱਚਾ ਤੇ ਸੁੱਚਾ ਸੂਲ ਹੈ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਦੁਹਰਾਈਏ। ਕੋਈ ਵੀ ਰਸਮ ਵਾਂਝੀ ਨਾ ਰਹਿ। ਸਭ ਸੰਗਤਾਂ ਅਦਬ ਸਤਿਕਾਰ ਸਾਹਿਬਾਂ ਨੂੰ ਸੀਸ ਝੁਕਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਸਾਡੇ ਤੋਂ ਪਹਿਲਾਂ ਆਪ ਪਵਿੱਤਰ ਬਾਣੀ ਦੇ ਜਾਪ ਸਰਵਣ ਕਰ ਰਹੇ ਸੀ। ਜਿੰਨਾ ਕੁ ਸਮਾਂ ਮੇਰੇ ਸਤਿਗੁਰੂ ਹੋਰ ਬਖਸ਼ਿਸ਼ ਕਰਦੇ ਆ, ਦੇਵਤਿਆਂ ਵਾਂਗ ਸਮਾਧੀਆਂ ਲਾ ਕੇ ਬੈਠੋ ਔਰ ਇਹ ਅਰਦਾਸ ਕਰੋ ਕਿ ਪਿਤਾ ਸਤਿਗੁਰੂ ਜੀ ਜਿੱਥੇ ਆਪ ਜੀ ਦੇ ਬਚਨ ਸਾਨੂੰ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਉੱਥੇ ਆਪ ਜੀ ਦੇ ਬਚਨ ਸਾਨੂੰ ਕਮਾਉਣ ਦੀ ਵੀ ਜਾਚ ਆ ਜੇ। ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਤਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਗਾਵਿਆ ਸੁਣਿਆ ਉਹਨਾਂ ਦਾ ਪ੍ਰਵਾਨ ਹੋਣਾ ਜਿਨ੍ਹਾਂ ਨੇ ਗੁਰੂ ਕੇ ਬਚਨ ਸੁਣ ਕੇ ਪੱਲੇ ਬੰਨ ਕੇ ਲੈ ਗਏ ਉੱਤੇ ਚੱਲਣ ਦੀ ਕੋਸ਼ਿਸ਼ ਕੀਤੀ। ਸਵੇਰ ਤੋਂ ਜਿਹੜਾ ਸ਼ਾਮ ਤੱਕ ਬੰਦਾ ਭੱਜ ਦੌੜ ਕਰਦਾ, ਕਦੀ ਸੋਚਿਆ ਕਾਹਦੇ ਵਾਸਤੇ? ਹਰ ਬੰਦਾ ਸੁੱਖ ਦੀ ਭਾਲ ਵਿੱਚ ਆ, ਮੈਂ ਬਹੁਤ ਸਾਰਾ ਧਨ ਇਕੱਠਾ ਕਰਕੇ ਨਾ ਤੇ ਮੈਂ ਸੁੱਖ ਪ੍ਰਾਪਤ ਕਰੂੰਗਾ। ਪਰ ਬਾਣੀ ਨੀ ਇਸ ਨੂੰ ਮੰਨਦੀ। ਗੁਰਬਾਣੀ ਦਾ ਫਰਮਾਨ ਹੈ, ਸੁੱਖ ਨਾ ਹੀ ਬਹੁਤੇ ਧਨ ਖਾਟੇ। ਬਹੁਤਾ ਧਨ ਖੱਟ ਕੇ ਕੋਈ ਸੁਖੀ ਨੀ ਹੁੰਦਾ। ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁਤ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ। ਜਿਹਨੇ ਸੁੱਖ ਪ੍ਰਾਪਤ ਕਰਨਾ ਉਹ ਬੰਦਗੀ ਕਰਿਆ ਕਰੋ, ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਿਆ ਕਰੋ। ਸਤਿਗੁਰ ਕਹਿੰਦੇ ਜੋ ਸਿੱਖ ਗੁਰ ਕੀ ਬਾਣੀ ਗਾਵੇ ਜੀਵਨ ਮੁਕਤ ਪਦਾਰਥ ਪਾਵੇ। ਗੁਰਬਾਣੀ ਗੁਰੂ ਹੈ ਜੋ ਅਗਿਆਨਤਾ ਦਾ ਹਨੇਰਾ ਦੂਰ ਕਰਦੀ ਹੈ। ਗੁਰਬਾਣੀ ਸਾਨੂੰ ਆਪਸ ਵਿੱਚ ਮਿਲ ਕੇ ਬਹਿਣ ਦੀ ਜਾਚ ਦੱਸਦੀ ਹੈ। ਗੁਰਬਾਣੀ ਸਾਨੂੰ ਊਚ ਨੀਚ ਦੇ ਵਹਿਮਾਂ ਭਰਮਾਂ ਤੋਂ ਉੱਚੀਆਂ ਚੁੱਕਦੀ ਹੈ। ਅਸਲ ਵਿੱਚ ਰੱਬ ਦੇ ਰਸਤੇ ਤੇ ਤੁਰਨ ਵਾਲਿਆਂ ਨੂੰ ਸਹੀ ਸੇਧ ਤੇ ਗੁਰੂ ਕੀ ਬਾਣੀ ਹੀ ਦੇ ਸਕਦੀ ਹੈ। ਇਹ ਕਵੀ ਦਾ ਖਿਆਲ ਆਉਂਦਾ, ਇਹ ਬਾਣੀ ਰੱਬੀ ਬਾਣੀ ਹੈ, ਇਹ ਬਾਣੀ ਰੱਬੀ ਬਾਣੀ ਹੈ, ਇਹ ਧੁਰਦਰ ਗਾਹ ਆਈਏ, ਇਹ ਸੜਦੀ ਭੁਜਦੀ ਦੁਨੀਆਂ ਤੇ ਇਉਂ ਪ੍ਰੇਮ ਕਟਾ ਬਰਸਾਈਏ, ਇਹ ਬਾਣੀ ਪਰਬਤ ਜੀਵਨ ਦਾ ਇਸ ਵਿੱਚੋਂ ਅੰਮ੍ਰਿਤ ਚੋਂਦਾ ਏ, ਜਿੱਥੇ ਇੱਕ ਟੇਪਾ ਡਿੱਗਦਾ ਏ ਉੱਥੇ ਸੌ ਸਿਦਕੀ ਹੁੰਦਾ ਏ। ਕਿ ਆਖਾਂ ਪਾਰਸ ਬਾਣੀ ਨੂੰ ਤੇ ਉਪਮਾ ਮੂਲ ਨਾ ਸੋਹਦੀ ਏ, ਉਹ ਪਾਰਸ ਤੇ ਸੋਨਾ ਕਰਦਾ ਏ, ਪਾਰਸ ਚੁੱਕ ਬਣਾਉਂਦੀ ਏ, ਹੰਸਾਂ ਦਾ ਜੀਵਨ ਦਿੰਦੀ ਏ, ਹੰਸਾਂ ਦਾ ਜੀਵਨ ਦਿੰਦੀ ਏ, ਕਾਗਾਂ ਦੀ ਲਾ ਕੇ ਸ਼ਾਹੀ ਨੂੰ, ਉਹ ਠੱਗਾਂ ਨੂੰ ਸੱਜਣ ਕਰ ਦਿੰਦੀ, ਕੋਈ ਸਮਝੇ ਰਮਜ ਅਲਾਹੀ ਨੂੰ। ਸ਼ਕਤੀ ਸੀ ਇਸੇ ਬਾਣੀ ਦੀ ਦਸ਼ਮੇਸ਼ ਪਿਤਾ ਦੇ ਲਾਲਾ ਨੂੰ, ਉਹ ਚਿਣ ਦਿੱਤੇ ਵਿੱਚ ਦੁਆਰਾਂ ਦੇ ਪੜ ਕੇ ਕੋਈ ਵੇਖੇ ਹਾਲਾਂ ਨੂੰ। ਸ਼ਕਤੀ ਸੀ ਇਸੇ ਬਾਣੀ ਦੀ ਦੀਪ ਸਿੰਘ ਸੀਸ ਤਲੀ ਤੇ ਚਾਇਆ ਏ, ਉਹ ਜਾਮ ਦੀ ਅਲਖ ਮਕਾਉਣ ਲਈ ਸਿਰ ਬਾਜੋ ਖੰਡਾ ਲਾਇਆ ਏ। ਇਸ ਬਾਣੀ ਦੀ ਇੱਕ ਬਰਕਤ ਨੇ ਰਿਠੇ ਨੂੰ ਮਿੱਠਾ ਕਰ ਦਿੱਤਾ, ਇਸ ਬਾਣੀ ਦੀ ਇੱਕ ਬਰਕਤ ਨੇ ਮੋਹਣ ਵਿੱਚ ਜੀਵਨ ਭਰ ਦਿੱਤਾ। ਉਹ ਇਸ ਬਾਣੀ ਡੁੱਬਦਾ ਤਾਰਿਆ ਸੀ ਮੱਖਣ ਸ਼ਾਹ ਦੇ ਬੇੜੇ ਨੂੰ, ਇਹਨੇ ਲੱਖਾਂ ਧਰਮੀ ਤਾਰੇ ਨੇ ਗੁਣ ਦੱਸਾਂ ਕਿਹੜੇ ਕਿਹੜੇ ਨੂੰ, ਬਸ ਇੱਕੋ ਹੀ ਸਿੱਖ ਰਹਿੰਦੀ ਏ, ਉਹ ਕੋਈ ਗੁਰਮੁਖ ਨਦਰੀ ਪੈ ਜਾਵੇ ਤੇ ਕੋਈ ਪੜ੍ਹੇ ਅਗੰਮੀ ਬਾਣੀ ਨੂੰ, ਮੇਰੇ ਮਨ ਦੀ ਕਾਲਸ ਲੈ ਜਾਵੇ, ਮੇਰੇ ਮਨ ਦੀ ਕਾਲਸ ਲੈ ਜਾਵੇ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਭਿੰਡੀਆਂ ਹੈ, ਉੱਥੇ ਘਰ ਵਿੱਚ ਇਹੋ ਜਿਹੀ ਘਟਨਾ ਵਾਪਰਦੀ ਸੀ ਕਿ ਤਾਰ ਉੱਤੇ ਸੁੱਕਣਿਆਂ ਪਾਇਆ ਕੱਪੜਿਆਂ ਨੂੰ ਅੱਗ ਲੱਗ ਜਾਣੀ, ਪੇਟੀਆਂ ਵਿੱਚ ਪਿਆ ਬਿਸਤਰਿਆਂ ਨੂੰ ਅੱਗ ਲੱਗ ਜਾਣੀ, ਮੰਜਿਆਂ ਤੇ ਵਿਛੀਆਂ ਚਾਦਰਾਂ ਨੂੰ ਅੱਗ ਲੱਗ ਜਾਣੀ, ਤੇ ਘਰ ਦੇ ਇੰਨੇ ਚਿੰਤਾਤਰ ਹੋਏ ਉਹ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਕੋਲ ਆਏ ਆਂਦੇ ਜਥੇਦਾਰ ਸਾਹਿਬ ਜੀ ਘਰ ਵਿਚ ਆਹ ਘਟਨਾ ਵਾਪਰਦੀ ਆ ਤੇ ਹੁਣ ਤੇ ਬੱਚਿਆਂ ਦੇ ਉੱਤੇ ਦੇਣ ਨੂੰ ਕੋਈ ਚਾਦਰ ਖੇਸ ਨੀ ਰਹਿ ਗਿਆ। ਜਥੇਦਾਰ ਸਾਹਿਬ ਕਹਿਣ ਲੱਗੇ ਗੁਰੂ ਕੇ ਗ੍ਰੰਥੀ ਸਾਹਿਬਾਨਾਂ ਨੂੰ ਸੱਦ ਕੇ ਤੇ ਉਹਨਾਂ ਕੋਲੋਂ ਗੁਰਬਾਣੀ ਦਾ ਜਾਪ ਕਰਾਓ। ਉਹਨੇ ਆਖਿਆ ਮਹਾਰਾਜ ਕੋਈ ਡਰਦਾ ਗ੍ਰੰਥੀ ਪਾਠ ਨੀ ਕਰਦਾ ਵੀ ਮੇਰੇ ਕੱਪੜੇ ਸੜ ਜਾਣੇ ਆ। ਫਿਰ ਗਿਆਨੀ ਪੂਰਨ ਸਿੰਘ ਦੀ ਡਿਊਟੀ ਲਾਈ ਗਈ ਜਿਹੜਾ ਹੈਡ ਗ੍ਰੰਥੀ ਦਰਬਾਰ ਸਾਹਿਬ, ਮੈਂ ਉਹਦੇ ਮੁਖਾਰਬਿੰਦ ਚੋਂ ਸੁਣੇ ਬਚਨ ਕਰ ਰਿਹਾ। ਆਂਦਾ ਜਦੋਂ ਮੈਂ ਉਸ ਘਰ ਵਿਚ ਗਿਆ, ਵਾਕਈ ਉਸ ਘਰ ਦੀਆਂ ਜਿਹੜੀਆਂ ਕਿੱਲੀਆਂ ਸੀ ਨਾ ਉਹ ਧੂਏ ਨਾਲ ਕਾਲੀਆਂ ਹੋ ਚੁੱਕੀਆਂ ਸੀ। ਤੇ ਮੈਂ ਆਖਿਆ ਵੀ ਘਬਰਾਓ ਨਾ, ਇੱਕ ਕਮਰੇ ਨੂੰ ਸਾਫ਼ ਕਰੋ, ਇੱਥੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਨਾਲ ਦਾ ਪ੍ਰਕਾਸ਼ ਕਰੋ, ਜਿਹੜੇ ਆਪ ਘਰ ਦੇ ਮੈਂਬਰ ਬਾਣੀ ਪੜ੍ਹ ਸਕਦੇ ਜੇ ਸਹਿਜ ਪਾਠ ਕਰੋ। ਉਹਨਾਂ ਬੇਨਤੀ ਨੂੰ ਮੰਨ ਲਿਆ। ਉਸ ਦਿਨ ਤੋਂ ਬਾਅਦ ਉਸ ਘਰ ਦੇ ਵਿੱਚ ਇਹੋ ਜਿਹੀ ਕੋਈ ਘਟਨਾ ਅੱਜ ਤੱਕ ਨਹੀਂ ਵਾਪਰੀ। ਆਓ ਜਿਨ੍ਹਾਂ ਨੇ ਬਾਣੀ ਦੀ ਓਟ ਲਈ, ਜਿਨ੍ਹਾਂ ਨੇ ਬਾਣੀ ਦਾ ਆਸਰਾ ਤੱਕਿਆ, ਜਿਨ੍ਹਾਂ ਨੇ ਬਾਣੀ ਦੇ ਫਰਮਾਨ ਨੂੰ ਮੰਨਿਆ, ਬਾਣੀ ਨੇ ਉਹਨਾਂ ਦੇ ਬੇੜੇ ਕਿਸ ਤਰ੍ਹਾਂ ਸ਼ੋ ਸਾਗਰ ਤੋਂ ਪਾਰ ਕੀਤੇ ਆ, ਕਵਿਤਾ ਤੁਹਾਡੇ ਸਾਹਮਣੇ ਜੋੜੀ, ਇਉਂ ਬਿਆਨ ਕਰ ਰਹੀ ਜੀ।
ਗੁਰਬਾਣੀ ਇਸ ਜਗ ਮੈਂ ਚਾਲਣ, ਗੁਰਬਾਣੀ ਇਸ ਜਗ ਮੈਂ ਚਾਲਣ, ਮੈਂ ਦਿਲਾਂ ਦੀ ਕੱਟਦੀ ਜਨਮ ਸਫਲ ਹੋ ਜਾਂਦਾ ਸਕਦੇ, ਜੋ ਦੁਰਸ ਨਾ ਰੱਟਦੀ ਏ, ਜੋ ਦੁਰਸ ਨਾ ਰੱਟਦੀ ਏ।
ਗੁਰਬਾਣੀ ਦੀ ਸ਼ਕਤੀ ਇੰਨੀ
ਸੰਤਾ ਭਗਤਾ ਮਹਾਂਪੁਰਸ਼ਾਂ ਸ਼ਾਦੀ ਇਸ ਵਿੱਚ ਦਰਜ ਹੈ ਬਾਣੀ ਜੀ ਗੁਰੂ ਗ੍ਰੰਥ ਹੈ ਗਿਆਨ ਦਾ ਸੋਮਾ ਸ਼ਕਤੀ ਚੋਂਜ ਵਡਾਣੀ ਜੀ ਸ਼ਕਤੀ ਚੋਂਜ ਵਡਾਣੀ ਜੀ
ਦਾਦਾ ਭਗਤ ਸੂਰ ਮੇ ਤਰ ਗਏ ਸੇਵਕ ਗੁਰ ਦੇ ਪਿਆਰੇ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਚਾਲ ਬਾਣੀ ਅੰਮ੍ਰਿਤ ਸਾਰੇ ਜੀ ਬਾਣੀ ਅੰਮ੍ਰਿਤ ਸਾਰੇ ਜੀ
ਦਸਮ ਪਿਤਾ ਜੀ ਗੱਦੀ ਦੇ ਗਏ ਦਸਮ ਪਿਤਾ ਜੀ ਗੱਦੀ ਦੇ ਗਏ ਚੌਰ ਤਖਤ ਦੇ ਮਾਲਕ ਜੀ ਦਸਾਂ ਗੁਰਾਂ ਦੇ ਰੂਪ ਜਾਣ ਲੋ ਸਭਨਾ ਦੇ ਪ੍ਰਤਪਾਲਕ ਜੀ ਸਭਨਾ ਦੇ ਪ੍ਰਤਪਾਲਕ ਜੀ
ਇਸ ਬਾਣੀ ਨੇ ਲੱਖਾਂ ਤਾਰੇ ਚੰਦਨ ਦੇ ਸਤਕਾਰੇ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜੀ ਬਾਣੀ ਅੰਮ੍ਰਿਤ ਸਾਰੇ ਜੀ
ਜੇ ਕੋਈ ਆਖੇ ਮੇਰੇ ਘਰ ਦੇ ਵਿੱਚੋਂ ਕਲੇਸ਼ ਨਿਕਲ ਜਾਣਾ ਦੁੱਖ ਲਿਦਰ ਨਿਕ ਜਾਣ ਮੇਰੇ ਸਾਰੇ ਦੁੱਖ ਕੱਟੇ ਜਾਣ ਤੇ ਫਿਰ ਸਿੱਖੋ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਦਾ ਆਹਰ ਕਰਿਆ ਕਰੋ ਗੁਰਬਾਣੀ ਦਾ ਜਾਪ ਕਰਿਆ ਕਰੋ ਗੁਰ ਦਸਮ ਪਾਤਸ਼ਾਹ ਦੇ ਬਚਨ ਜੋ ਮੁਝ ਬਚਨ ਸੁਣ ਕੀ ਚਾਹੇ ਗ੍ਰੰਥ ਵਿਚਾਰ ਸੁਣੋ ਚਿਤ ਲਾਏ ਮੇਰੋ ਰੂਪ ਗ੍ਰੰਥ ਜੀ ਜਾਣ ਇਸ ਮੈਂ ਭੇਦ ਨਾ ਰੰਚਕ ਮਾਣ ਸਿੰਘੋ ਮੇਰੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਚ ਰਤਾ ਜਿੰਨਾ ਵੀ ਭੇਦ ਨਾ ਜਾਣਿਓ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਔਰ ਖੰਡੇ ਜੀ ਧਾਰ ਦੇ ਵਿੱਚੋਂ ਇਹੋ ਜਿਹਾ ਖਾਲਸਾ ਪੈਦਾ ਕੀਤਾ ਜਿਨ੍ਹੇ ਮਰਨਾ ਤੇ ਪ੍ਰਵਾਨ ਕਰ ਲਿਆ ਪਰ ਕਿਸੇ ਗੈਰ ਦੀ ਗੁਲਾਮੀ ਨੂੰ ਪ੍ਰਵਾਨ ਨਹੀਂ ਕੀਤਾ ਸਤਿਗੁਰ ਨੇ ਖੰਡੇ ਬਾਟੇ ਵਿੱਚ ਉਹ ਸਪਿਰਟ ਭਰ ਕੇ ਰੱਖ ਦਿੱਤੀ ਜਿਨ੍ਹੇ ਪੰਜ ਕੁੱਟ ਛੱਡ ਲਏ ਉਹਨੇ ਫਿਰ ਮੌਤ ਨੂੰ ਮਜ਼ਾਕਾਂ ਕੀਤੀਆਂ ਅਬਦਾਲੀ ਆਪਣੀ ਕਰਮ ਨਾਲ ਲਿਖਦਾ ਵੀ ਸਿੰਘ ਇੱਕ ਲੋਹੇ ਦਾ ਕਿਲਾ ਸ਼ਾਇਦ ਇਹਨਾਂ ਨੂੰ ਤਾਕਤ ਕੋਈ ਤੋੜਨ ਵਿੱਚ ਕਾਮਯਾਬ ਹੋ ਸਕੇ ਮੁਹੰਮਦ ਸ਼ਾਹ ਰੰਗੀਲਾ ਦਿੱਲੀ ਦਾ ਬਾਦਸ਼ਾਹ ਉਹਨੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਹੁਕਮ ਕੀਤਾ ਵੀ ਪੰਜਾਬ ਦੇ ਵਿੱਚੋਂ ਸਿੰਘਾਂ ਦਾ ਖਾਤਮਾ ਕੀਤਾ ਜਾਵੇ ਬਸ ਫਿਰ ਕੀ ਸੀ ਹੁਕਮ ਸੁਣਦਿਆਂ ਸੁਣਦਿਆਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ ਘਰ ਘਾਟ ਸਿੰਘਾਂ ਦੇ ਬਰਬਾਦ ਕੀਤੇ ਗਏ ਕੋਹ ਕੋਹ ਕੇ ਬੱਚਿਆਂ ਨੂੰ ਮਾਰਿਆ ਗਿਆ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਬੀਕਾਨੇਰ ਦੇ ਝੱਲਾਂ ਵਿੱਚ ਰਿਹਾ ਕਰਦਾ ਸੀ ਮੈਂ ਜੋ ਉਹਨਾਂ ਮਰਦਾਂ ਦਾ ਇਤਿਹਾਸ ਤੁਹਾਡੇ ਸਾਹਮਣੇ ਰੱਖਣ ਲੱਗਾ ਆਪਾਂ ਤੇ ਨਿਰਾ ਗਾ ਹੀ ਛੱਡਿਆ ਨਾ ਖਾਸ ਰਾਜ ਕਰੇਗਾ ਖਾਲਸਾ ਪਰ ਮੈਂ ਉਹਨਾਂ ਮਰਦਾਂ ਦਾ ਇਤਿਹਾਸ ਸੁਣਾਉਣ ਲੱਗਾ ਜਿਨ੍ਹਾਂ ਨੇ ਖਾਲਸਾ ਰਾਜ ਕਾਇਮ ਕਰਕੇ ਵਿਖਾਇਆ ਗੁਰੂ ਕਾ ਖਾਲਸਾ ਇੰਨੀਆਂ ਮੁਸੀਬਤਾਂ ਵਿੱਚ ਬੀਕਾਨੇਰ ਦੇ ਝੱਲਾਂ ਵਿੱਚ ਰਿਹਾ ਕਰਦਾ ਸੀ ਦੋ ਸੂਰਮੇ ਜਿਨ੍ਹਾਂ ਦਾ ਮੈਂ ਇਤਿਹਾਸ ਸੁਣਾਉਣ ਲੱਗਾ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੂਰ ਦੀ ਸਰਾਂ ਤਰਨ ਤਾਰਨ ਦੇ ਕੋਲ ਘੋਰ ਜੰਗਲ ਦੇ ਵਿੱਚ ਰਿਹਾ ਕਰਦੇ ਸੀ ਇੱਕ ਮੁਗਲਾਂ ਦਾ ਟੋਲਾ ਦਿੱਲੀ ਤੋਂ ਲਾਹੌਰ ਨੂੰ ਜਾ ਰਿਹਾ ਉਹ ਆਪਸ ਵਿੱਚ ਗੱਲਾਂ ਕਰਦੇ ਜਾ ਰਿਹਾ ਵੀ ਹੁਣ ਤੇ ਜਕਰੀਏ ਖਾਨ ਨੇ ਸਾਰਾ ਖਾਲਸਾ ਮੜੀਆ ਮੇਟ ਕਰ ਦਿੱਤਾ ਉਹ ਕੋਈ ਪੰਜਾਬ ਦੇ ਵਿੱਚ ਵੇਖਣ ਨੂੰ ਸਿੰਘ ਨਜ਼ਰੀ ਨਹੀਂ ਆਉਂਦਾ ਜਿਸ ਤਰ੍ਹਾਂ ਇਹਨਾਂ ਤੁਰਕਾਂ ਨੇ ਖਾਲਸਾ ਹੋਂਦ ਖਤਮ ਦੀਆਂ ਗੱਲਾਂ ਕੀਤੀਆਂ ਕੋਰੜੇ ਛੰਦ ਵਿੱਚ ਜੋੜੀ ਇਉਂ ਬਿਆਨ ਕਰ ਰਹੀ ਹੈ ਜੀ
ਮੁਗਲਾਂ ਦੇ ਟੋਲੇ ਰਾਹੇ ਰਾਹੇ ਜਾਵਦੇ ਸੂਬੇਦਾਰ ਲਾਹੌਰ ਦੇ ਸਿੰਘਣ ਗਾਵਦੇ ਸੂਬੇਦਾਰ ਲਾਹੌਰ ਦੇ ਸਿੰਘਣ ਗਾਵਦੇ
ਸਾਰੇ ਦੇਸ਼ ਵਿੱਚੋਂ ਗਿਆ ਮੁੱਖ ਖਾਲਸਾ
ਮੁਗਲਾਂ ਦੇ ਟੋਲੇ ਰਾਹੇ ਰਾਹੇ ਜਾਵਦੇ ਸ਼ਾਮ ਪੈ ਗਈ ਹੁਣ ਸਿੱਖਾਂ ਵਾਲੇ ਨਾਮ ਦੀ, ਸ਼ਾਮ ਪੈ ਗਈ ਹੁਣ ਸਿੱਖਾਂ ਵਾਲੇ ਨਾਮ ਦੀ।
ਬਾਬਾ ਬੋਤਾ ਸਿੰਘ 5 ਵਜੇ ਦਾ ਅੰਮ੍ਰਿਤ ਵੇਲੇ ਦਾ ਸਮਾਂ ਸੀ, ਜੰਗਲ ਚੋਂ ਬਾਹਰ ਨਿਕਲਿਆ। ਜਦੋਂ ਤੁਰਕਾਂ ਨੇ ਇਹ ਗੱਲ ਕੀਤੀ, ਰਤਨ ਸਿੰਘ ਭੰਗੂ ਲਿਖਦਾ ਸਾਰਾ ਇਤਿਹਾਸ, ਮੈਂ ਰਾਏ ਸਿੰਘ ਦਾ ਪੁੱਤਰ ਤੇ ਸਰਦਾਰ ਮਹਿਤਾਬ ਸਿੰਘ ਦਾ ਪੋਤਰਾ, ਜਿਹਨੇ ਮੱਸੇ ਰੰਨਣ ਨੂੰ ਝਟਕਾਇਆ ਸੀ, ਉਹਨੇ ਇੱਕ ਪੰਥ ਪ੍ਰਕਾਸ਼ ਗ੍ਰੰਥ ਲਿਖਿਆ। ਆਂਦਾ ਮੈਂ ਬੋਤਾ ਸਿੰਘ ਦੀ ਸਾਖੀ ਆਪਣੇ ਵੱਡਿਆਂ ਦਾਦਿਆਂ ਬਾਬਿਆਂ ਤੋਂ ਸੁਣੀ ਆ, ਤੇ ਉਹ ਸਾਖੀ ਜਿਹੜੀ ਬਾਬਿਆਂ ਤੋਂ ਸੁਣੀ ਕੋਈ ਬਹੁਤੀ ਦੂਰ ਦੀ ਗੱਲ ਨਹੀਂ। ਆਂਦਾ ਮੈਂ ਉਹ ਲਿਖਣ ਲੱਗਾ, ਸਾਖੀ ਬੋਤਾ ਸਿੰਘ ਕੀ ਉਹ ਸੁਣੀ ਰਤਨ ਸਿੰਘ ਕਾਨ, ਤੇ ਸਿੰਘਣ ਕੀ ਨਿੰਦਿਆ ਸੁਣਤਾ ਜਿਨ ਕੀਨੋ ਸੀਸ ਕੁਰਬਾਨ, ਜਦੀ ਸਦੀ ਸੋ ਪੜਨ ਕੋ ਪੂਰੋ, ਗੁਰ ਕੋ ਸੇਵਕ ਦਿਲ ਕੋ ਸੂਰੋ, ਮਾਝੇ ਮੈਥੋ ਤਾ ਕੋ ਗ੍ਰਾਮ, ਬੋਤਾ ਸਿੰਘ ਤਾਸ ਕੋ ਨਾਮ, ਜਬੇ ਦੀਏ ਥੇ ਸਿੰਘ ਪਾ ਮਾਰ, ਦਿਸੇ ਨਾ ਸੁਣੀਏ ਮਹੀਨੇ 4, ਕਹੇ ਸਿੰਘ ਸਭ ਮਰਗਲ ਗਏ, ਤੁਰਕਨ ਸਿੰਘ ਪਾਏ ਸੋਦੈ, ਬੋਤਾ ਸਿੰਘ ਕੋ ਵੱਖ ਰਹੋ, ਕਿਨੇ ਫਿਰ ਤੇ ਦੇਖ ਲਿਓ, ਉਹ ਦੇਖਦੀ ਹੀ ਅਚੰਭੋ ਪਇਓ, ਤੇ ਕਹਾ ਸਿੱਖ ਜੈ ਜੀਵਤ ਰਹੋ। ਉਹਨੇ ਆਖਿਆ ਸਿੰਘ ਤੇ ਸਾਰੇ ਜਗਲੀਏ ਨੇ ਮਾਰ ਦਿੱਤੇ ਆ, ਪਰ ਆਹ ਜਿਹੜਾ ਸਾਹਮਣੇ ਖਲੋਤਾ ਇਹ ਕਿਧਰੋਂ ਆ ਗਿਆ। ਨਾਲ ਦੇ ਨੇ ਆਖਿਆ ਇਹ ਕੋਈ ਸਿੰਘ ਨੀ ਗਾ, ਇਹ ਤੇ ਕੋਈ ਬੈਰੂਪੀਆ ਲੱਗਦਾ ਆ, ਸਿੰਘ ਇਹੋ ਜਿਹੇ ਨੀ ਹੁੰਦੇ, ਖਾਲਸੇ ਇਹੋ ਜਿਹੇ ਨੀ ਹੁੰਦੇ। ਰਹਿਤਨਾਮੇ ਚਾਹੁੰਦਾ ਖਾਲਸਾ ਸੋ ਜੋ ਨਿਤ ਜੰਗ ਕਰੇ, ਇਹਦਾ ਮਤਲਬ ਇਹ ਨਾ ਕੱਢਣਾ ਵੀ ਜਿਹਦੇ ਮਰਜ਼ੀ ਸਲੋਤਰ ਲੈ ਕੇ ਮਗਰ ਲੱਗ ਜੇ, ਨਹੀਂ, ਖਾਲਸਾ ਉਹ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਜੰਗ ਕਰਕੇ ਉਹਨਾਂ ਨੂੰ ਮਾਰ ਕੇ ਵਿੱਚੋਂ ਕੱਢ ਦੇਵੇ, ਗੁਰੂ ਗੋਬਿੰਦ ਸਿੰਘ ਦਾ ਖਾਲਸਾ ਉਹ ਹੈ। ਖਾਲਸਾ ਸੋ ਜੋ ਨਿਤ ਜੰਗ ਕਰੇ, ਖਾਲਸਾ ਸੋ ਨਾ ਮਰਨ ਤੇ ਡਰੇ, ਖਾਲਸਾ ਸੋ ਜੋ ਦੰਗਾ ਮਚਾਵੇ, ਖਾਲਸਾ ਸੋ ਜੋ ਸੀਸ ਲਗਾਵੇ, ਖਾਲਸਾ ਸੋ ਜੋ ਸ਼ਸਤਰ ਕੋ ਧਾਰੇ, ਖਾਲਸਾ ਸੋ ਜੋ ਦੁਸ਼ਟ ਕੋ ਮਾਰੇ, ਖਾਲਸਾ ਸੋ ਜੋ ਚੜੇ ਤਰੰਗ, ਖਾਲਸਾ ਸੋ ਜੋ ਨਿਤ ਕਰੇ ਜੰਗ। ਉਹਨੇ ਆਖੇ ਖਾਲਸੇ ਨੀਗੇ, ਇਹ ਤੇ ਕੋਈ ਬੈਰੂਪੀ ਆ, ਖਾਲਸੇ ਦੇ ਨਾਂ ਉੱਤੇ ਧੱਬਾ ਖਾਲਸੇ ਹੋ ਜੇ ਨੀ ਹੁੰਦੇ। ਸਿੰਘੋ ਜਦੋਂ ਬੋਤਾ ਸਿੰਘ ਦੇ ਕੰਨਾਂ ਵਿੱਚ ਇਹ ਬੋਲ ਪਏ ਨਾ ਤੇ ਬੋਤਾ ਸਿੰਘ ਨੇ ਜਿਉਂ ਸੁਣੀ ਰਹੋ ਤਹਾਂ ਹੀ ਖਲੋਏ। ਸਿੰਘ ਉੱਥੇ ਖਲੋ ਗਿਆ ਪੈਰ ਜਮਾ ਕੇ। ਰਤਨ ਸਿੰਘ ਭੰਗੂ ਲਿਖਦਾ ਬੋਤਾ ਸਿੰਘ ਨੇ ਜਿਉਂ ਸੁਣੀ ਰਹੋ ਤਹਾਂ ਹੀ ਖਲੋਏ, ਉਹ ਜਨ ਕਰ ਬਿੱਛੂ ਡੰਕ ਲਗਿਓ ਲਗੀ ਬੋਲੀ ਸਿੰਘ ਸੋਏ। ਸਿੰਘ ਨੂੰ ਇਸ ਤਰ੍ਹਾਂ ਬੋਲੀ ਵੱਜੀ ਜਿਸ ਤਰ੍ਹਾਂ ਕੋਈ ਬਿੱਛੂ ਡੰਗ ਮਾਰਦਾ। ਸਿੰਘ ਚਿੱਤ ਜੈ ਨਿਸ਼ਚੇ ਧਾਰੀ ਤੇ ਸੀਸ ਲੱਗੇ ਬਿਨ ਗੱਲ ਨਾ ਕਰੀ। ਉਹਨੇ ਆਖਿਆ ਜੇ ਹੁਣ ਕਿਤੇ ਇੱਥੇ ਸਿਰ ਧਰਦੀ ਬਾਜੀ ਨਾ ਲਾ ਦੀਏ ਤੇ ਫਿਰ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਕੀ ਹੋਇਆ। ਉਹਨੇ ਆਪਣੇ ਨਾਲ ਦੇ ਭਰਾ ਬਾਬਾ ਗਰਜਾ ਸਿੰਘ ਨਾਲ ਸਲਾਹ ਕੀਤੀ। ਉਹ ਬਾਬਾ ਗਰਜਾ ਸਿਆ ਆ ਤੁਰਕਾਂ ਦੀ ਫੌਜ ਕੀ ਆਂਦੀ ਆ? ਇਹ ਆਂਦੇ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਖਤਮ ਹੋ ਗਿਆ, ਕੋਈ ਖਾਲਸਾ ਰਹਿ ਨੀ ਗਿਆ। ਉਹਨੇ ਆਖਿਆ ਹਰਗਜ ਨੀ ਦਵੇ ਸੂਰਮੇ ਛਾਲਾਂ ਮਾਰ ਦੇ ਉਹਨਾਂ ਤੁਰਕਾਂ ਦੇ ਸਾਹਮਣੇ ਆਏ। ਉਹ ਕੀ ਬੋਲਦੇ ਜੇ ਉਹ ਕੱਚਿਓ ਮਿਲਿਓ? ਉਹ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਖਤਮ ਹੋ ਗਿਆ। ਉਹਨਾਂ ਆਖਿਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਾਲਸੇ ਦਾ ਜਨਮ ਦਿਨ ਆ ਸਕਦਾ ਪਰ ਮਰਨ ਦਿਨ ਕਦੀ ਨੀ ਆ ਸਕਦਾ। ਉਹਨਾਂ ਇੱਕ ਕੇਸਰੀ ਨਿਸ਼ਾਨ ਸਾਹਿਬ ਗੱਡ ਕੇ ਨਾਰਾ ਲਾਇਆ। ਉਹਨਾਂ ਆਖਿਆ ਉਹ ਰਾਜ ਕਰੇਗਾ ਖਾਲਸਾ, ਆ ਕੀ ਰਹਿ ਨਾ ਕੋਏ। ਉਹਨੇ ਆਖਿਆ ਇੱਥੇ ਖਾਲਸੇ ਨੇ ਰਾਜ ਕਾਇਮ ਕਰ ਲਿਆ, ਜੇ ਜਿਹੜਾ ਵੀ ਇੱਥੋਂ ਤੁਰਕ ਲੰਘੇ ਉਹ ਖਾਲਸੇ ਨੂੰ ਵਸੂਲ ਦੇ ਕੇ ਜਾਵੇ। ਵਸੂਲ ਕੀ ਲਾਇਆ? ਆਨਾ ਗੱਡਾ ਤੇ ਪੈਸਾ ਖੋਤਾ। ਖੋਤੇ ਨੂੰ ਪੈਸਾ ਜਿਹੜੇ ਉੱਥੋਂ ਲੰਘਦੇ ਸੀ ਤੇ ਗੱਡੇ ਨੂੰ ਆਨਾ ਲਾਤਾ। ਜਿਹੜਾ ਵੀ ਜਾਵੇ ਇੱਥੋਂ ਖਾਲਸੇ ਨੂੰ ਵਸੂਲ ਦੇ ਕੇ ਜਾਵੇ, ਚੁੰਗੀ ਦੇ ਕੇ ਜਾਵੇ, ਜਗਾਤ ਦੇ ਕੇ ਜਾਵੇ। ਜਿਸ ਤਰ੍ਹਾਂ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਨੇ ਟੋਲ ਪਲਾਜ਼ਾ ਲਾਇਆ, ਉਹਨਾਂ ਲੈਣਾ ਨੂੰ ਸੁਣੀਏ ਜਰਾ।
ਨੂਰ ਦੀ ਸਰਾਤ ਜੋਦਿਆਂ ਦਲਿਆ ਨੇ ਹੱਸ ਚੰਡਾ ਖੱਡਤਾ, ਸਿੱਖ ਰਾਜ ਅੱਜ ਤੋਂ ਕੈਮ ਹੋ ਗਿਆ ਇਹ ਹੁਕਮ ਕੱਢਤਾ।
ਸਾਨੂੰ ਕਿਹੜਾ ਹੋਇਆ ਵੇ ਸਾਹਮਣੇ ਕੇਸ ਦੀ ਮਜ਼ਾਲ ਹੈ, ਦੇਖ ਕੇ ਵਸੂਲ
ਜਿਹੜੇ ਖੁਸ਼ੀਆਂ ਮਨਾਉਂਦੇ ਸੀ ਉਹ ਬੰਦ
ਘੜੀ ਕ ਪਹਿਲਾਂ ਅਸੀਂ ਆਂਦੇ ਸੀ ਨਾ ਵੀ ਖਾਲਸਾ ਖਤਮ ਹੋ ਗਿਆ, ਆਂਦੇ ਵੀ ਅੱਜ ਅੱਲਾ ਮੀਆਂ ਕਿਤੇ ਅੱਜ ਇਹਨਾਂ ਮਹਿੰਗਾ ਸਿੰਘਾਂ ਤੋਂ ਬਚਾ ਲਾ, ਮੁੜ ਕੇ ਨੀ ਇਸ ਪੱਗ ਡੰਡੀ ਤੇ ਆਉਂਦੇ, ਜੇਬਾਂ ਖਾਲੀ ਕਰਕੇ ਨੱਕ ਰਗੜ ਕੇ ਮਾਫੀਆਂ ਮੰਗ ਕੇ ਇਹ ਤੁਰਕ ਮੁਗਲ ਚੱਲਦੇ ਤੁਰੇ। ਜਦੋਂ 4 ਮਹੀਨੇ ਹੋ ਗਏ ਨਾ ਖਾਲਸਿਆਂ ਨੂੰ ਰਾਜ ਕਾਇਮ ਕੀਤਿਆਂ ਨੂੰ, 4 ਮਹੀਨੇ ਵਸੂਲ ਕਰਾਉਂਦਿਆਂ ਨੂੰ ਹੋ ਗਏ, ਤੇ ਬੋਤਾ ਸਿੰਘ ਨੇ ਸੋਚਿਆ ਜਿਹੜਾ ਜ਼ਕਰੀਆ ਖਾਨ ਲਾਹੌਰ ਬੈਠਾ ਡੀਂਗਾ ਮਾਰਦਾ ਵੀ ਮੈਂ ਖਾਲਸਾ ਗੁਰੂ ਗੋਬਿੰਦ ਸਿੰਘ ਦਾ ਖਤਮ ਕਰ ਲਿਆ, ਉਹਨੂੰ ਕਿਤਨਾ ਪਤਾ ਲੱਗੇ ਆਉਣ ਜਾਣ ਵਾਲੇ ਸੌਦਾਗਰ ਜਿਹੜੇ ਸੌਦਾਗਰੀ ਕਰਦੇ ਸੀ, ਇੱਧਰ ਦਾ ਮਾਲ ਉੱਧਰ ਤੇ ਉੱਧਰ ਦਾ ਉੱਧਰ ਪਹੁੰਚਾਉਂਦੇ ਸੀ। ਬਾਬਾ ਬੋਤਾ ਸਿੰਘ ਨੇ ਇੱਕ ਚਿੱਠੀ ਲਿਖੀ ਜਿਹਦੇ ਵਿੱਚ ਜ਼ਕਰੀਆ ਖਾਨ ਨੂੰ 4 ਕਰਾਰੀਆਂ ਲੈਣਾ, ਜੋ ਲਿਖੀਆਂ ਉਹ ਤੁਹਾਡੇ ਸਾਹਮਣੇ ਜਗਰਾਜ ਸਿੰਘ ਪੇਸ਼ ਕਰ ਰਿਹਾ ਭਾਈ।
ਉਹ ਮੈਂ ਹਾਂ ਸਿੰਘ ਬੋਤਾ, ਹੱਥ ਵਿੱਚ ਮੋਟਾ ਸੋਟਾ, ਅੰਨਿਆਂ ਗੱਡੇ ਪੈਸਾ ਖੋਤਾ, ਤੂੰ ਨਲਾਇਕ ਖੋਤਾ, ਤੇ ਇੱਥੋਂ ਰਾਜ ਨਹੀਂ ਹੋਤਾ, ਤੂੰ ਜਾਏਗਾ ਦਰ ਕੇ ਰੋਤਾ, ਤੂੰ ਆਖੀ ਭਾਬੀ ਖਾਨੋ ਨੂੰ ਤੇਰਾ ਦੇਵਰ ਸਿੰਘ ਹੈ ਬੋਤਾ, ਤੂੰ ਆਖੀ ਭਾਬੀ ਖਾਨੋ ਨੂੰ ਤੇਰਾ ਦੇਵਰ ਸਿੰਘ ਹੈ ਬੋਤਾ,
ਭਾਬੀ ਖਾਨਾ ਨੂੰ ਤੇਰਾ ਦੇਵਰ ਸਿੰਘ ਹੈ ਬੋਤਾ, ਹੱਥ ਵਿੱਚ ਮੋਟਾ ਸੋਟਾ ਲਵਾਂ ਜਗਰਾਤ, ਆਨਾ ਗੱਡਾ ਤੇ ਪੈਸਾ ਖੋਤਾ। ਇਹ ਭਾਬੀ ਖਾਨੂੰ ਕਿਉਂ ਆਖਿਆ? ਖਾਨੂੰ ਜਿਹੜੀ ਸੀ ਉਹ ਜ਼ਕਰੀਆ ਖਾਨ ਦੀ ਵੱਡੀ ਭੈਣ ਸੀ ਤੇ ਬਾਬੇ ਬੋਤਾ ਸਿੰਘ ਦੇ ਪਿੰਡ ਪੜਾਣੇ ਮਾਝੇ ਵਿਖੇ ਵਿਆਹੀ ਹੋਈ ਸੀ, ਇਸ ਕਰਕੇ ਉਹਨੂੰ ਭਾਈਚਾਰੇ ਵਜੋਂ ਆਖਿਆ ਵੀ ਤੂੰ ਕਹਿ ਵੀ ਭਾਬੀ ਖਾਨੂੰ ਨੂੰ ਤੇਰਾ ਦੇਵਰ ਸਿੰਘ ਹੈ ਬੋਤਾ। ਜਿਸ ਵੇਲੇ ਸੌਦਾਗਰ ਇਹ ਚਿੱਠੀ ਲੈ ਕੇ ਪਹੁੰਚੇ ਇਹਨਾਂ ਜਗਰੀਏ ਦੇ ਦਰਬਾਰ ਵਿੱਚ, ਜੋ ਅੱਖੀ ਡਿੱਠਾ ਹਾਲ ਇਹਨਾਂ ਜਗਰੀਏ ਨੂੰ ਸੁਣਾਇਆ, ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਜੋੜੀ ਇਉਂ ਬਿਆਨ ਕਰ ਰਹੀ ਹੈ ਜੀ।
ਜਾ ਕੇ ਖਾਨ ਜਗਰੀਆ ਕੋਲੇ, ਸੁੱਟ ਕੇ ਚਿੱਠੀ ਅੱਗੋਂ ਬੋਲੇ, ਸਾਰੇ ਭੇਤ ਲਾਂਦੇ ਖੋਲੇ ਮਾਤਾ, ਆ ਸੁਣਾਉਂਦੇ ਨੇ ਹੋ ਗਿਆ ਰਾਜ ਖਾਲਸਾ, ਸਾਰੀ ਟੈਕਸ ਸਿੰਘ ਅਗਰ ਆਉਂਦੇ ਨੇ, ਹੋ ਗਿਆ ਰਾਜ ਖਾਲਸਾ ਸਾਰੀ।
ਛੜਕਦੇ ਉੱਪਰ ਨਕਾਰ, ਚੜਪੜ ਕਰਦੇ ਸਿੰਘ ਖੜਕਾਰ, ਜਿਹੜਾ ਰੁਕੇ ਨਾ ਪੁੜ ਪੱਟਾ ਕਉ ਐਸਾ, ਹੁਕਮ ਚਲਾਉਂਦੇ ਨੇ ਹੋ ਗਿਆ ਰਾਜ ਖਾਲਸਾ ਸਾਰੀ ਟੈਕਸ ਸਿੰਘ ਅਗਰ ਆਉਂਦੇ ਨੇ।
ਖਾਲਸਾ ਕਾਇਮ ਕਰਤਾ, ਉਹਨੇ ਆਖਿਆ ਮਹਾਰਾਜ ਹੈਗੇ ਤੇ ਆ ਦੋ ਹੀ, ਪਰ ਆਪਣੇ ਆਪ ਨੂੰ 2.5 ਲੱਖ ਖਾਲਸਾ ਫੌਜ ਛਕਾਉਂਦੇ 2.5 ਲੱਖ ਇਹ ਨਿਹੰਗਾ ਸਿੰਘਾਂ ਦੇ ਬੋਲੇ ਆ, ਇੱਕ ਨੂੰ 2.25 ਲੱਖ ਆਂਦੇ ਆ, ਦੋ ਨੂੰ ਇਹ 2.5 ਲੱਖ ਆਂਦੇ ਆ। ਇਹ ਖਾਲਸੇ ਦੇ ਬੋਲੇ, ਜੇ ਕੋਈ ਸਿਰ ਤੋਂ ਬੰਦਾ ਗੰਜਾ ਹੋਵੇ ਨਾ, ਨਿਹੰਗ ਸਿੰਘ ਉਹਨੂੰ ਗੰਜਾ ਨੀ ਆਂਦੇ, ਉਹਨੂੰ ਸਗੋਂ ਵਡਿਆ ਕੇ ਕਲਗਾ ਸਿੰਘ ਆਂਦੇ ਆ। ਜਿਹੜਾ ਕੋਈ ਅੱਖਾਂ ਤੋਂ ਅੰਨਾ ਹੋਵੇ ਨਿਹੰਗ ਸਿੰਘ ਉਹਨੂੰ ਸੂਰਮਾ ਸਿੰਘ ਆਂਦੇ ਆ। ਜਿਹੜਾ ਇੱਕ ਅੱਖ ਤੋਂ ਕਾਣਾ ਹੋਵੇ ਉਹਨੂੰ ਲੱਖ ਨੇਤਰਾ ਸਿੰਘ ਆਂਦੇ ਆ। ਜਿਹੜਾ ਲੱਤ ਤੋਂ ਲੰਗੜਾ ਹੋਵੇ ਨਿਹੰਗ ਸਿੰਘ ਉਹਨੂੰ ਸਜਾਲਾ ਸਿੰਘ ਆਂਦੇ ਆ। ਜਿਹੜਾ ਕੰਨਾਂ ਤੋਂ ਬੋਲਾ ਹੋਵੇ ਨਿਹੰਗ ਸਿੰਘ ਉਹਨੂੰ ਚੁਬਾਰੇ ਚੜਿਆ ਆਂਦੇ, ਵੀ ਚੜ ਗਿਆ ਚੁਬਾਰੇ, ਇਹਨੂੰ ਕੋਈ ਨੀ ਪਤਾ ਲੱਗਣਾ ਹੁਣ। ਜਿਹੜੀ ਬੱਸ ਆ ਇਹਨੂੰ ਨੱਕ ਵੱਢੀ ਆਂਦੇ ਆ, ਜਿਹੜੀ ਰੇਲ ਆ ਇਹਨੂੰ ਭੂਤਨੀ ਆਂਦੇ ਆ, ਜਿਹੜਾ ਅੱਗੇ ਇੰਜਨ ਲੱਗਦਾ ਇਹਨੂੰ ਨਿਹੰਗ ਸਿੰਘ ਤੇਜਾ ਸਿੰਘ ਆਂਦੇ ਆ। ਸਾਈਕਲ ਨੂੰ ਵਾਬਰੋਲਾ, ਗੱਡੇ ਨੂੰ ਜਹਾਜ਼, ਜਹਾਜ਼ ਨੂੰ ਉਡਨ ਖਟੋਲਾ, ਬੱਕਰੇ ਨੂੰ ਚਟੰਗਾ, ਬੱਕਰੀ ਨੂੰ ਆਕਾਸ਼ ਪਰੀ, ਮੀਟ ਨੂੰ ਡਲੇ, ਪਜਾਮੇ ਨੂੰ ਦਲਾਲੀ, ਤੇ ਰਜਾਈ ਨੂੰ ਅਫਲਾਤੂਨ, ਅੱਗ ਨੂੰ ਚੰਡਾ, ਕੜੀ ਨੂੰ ਸੂਬੇਦਾਰਨੀ, ਖੋਤੀ ਨੂੰ ਥਾਣੇਦਾਰਨੀ, ਖੋਤੇ ਨੂੰ ਥਾਣੇਦਾਰ, ਬਿੱਲੀ ਨੂੰ ਮੇਮ, ਤੇ ਖੁੰਡੇ ਨੂੰ ਕਾਨੂੰ ਗੋ। ਇਸ ਤਰ੍ਹਾਂ ਗੁਰੂ ਕੇ ਸਿੱਖੋ ਜਿਹੜੇ ਨਿਹੰਗਾ ਸਿੰਘਾਂ ਦੇ ਬੋਲੇ ਆ। ਸਾਡੀ ਕੌਮ ਦੇ ਮਹਾਨ ਢਾਡੀ ਦਇਆ ਸਿੰਘ ਦਿਲਬਰ ਆਂਦਾ, ਇੱਕ ਮੈਂ ਨਿਹੰਗਾ ਸਿੰਘਾਂ ਦੇ ਛਾਉਣੇ ਦੀਵਾਨ ਲਾਉਣ ਚਲੇ ਗਿਆ। ਆਂਦਾ ਮੈਨੂੰ ਆਂਦੇ ਵੀ ਢਿੱਡ ਫੁਕਣੀ ਤੁਸੀਂ ਵਿਹੜੇ ਚ ਛਕੋਗੇ ਕਿ ਚਬਾਰੇ ਚ ਛਕੋਗੇ। ਨਿਹੰਗ ਸਿੰਘ ਚਾਹ ਨੂੰ ਢਿੱਡ ਫੁਕਣੀ ਆਂਦੇ ਆ, ਤੇ ਬਾਟਾ ਜਿਹੜਾ ਨਕਾਉਂਦਾ ਉਹਨੂੰ ਵਿਹੜਾ ਆਂਦੇ ਆ, ਤੇ ਜਿਹੜਾ ਗਲਾਸ ਹੁੰਦਾ ਉਹਨੂੰ ਚਬਾਰਾ ਆਂਦੇ ਆ। ਆਂਦਾ ਮੈਂ ਕਿਹਾ ਜੀ ਵਿਹੜੇ ਚ ਛਕ ਲਾਂਗੇ। ਆਂਦਾ ਮੈਨੂੰ ਕੀ ਪਤਾ ਸੀ ਜਦੋਂ 2.5 ਕਿਲੋ ਦੇ ਸਰਬਲੋ ਦੇ ਸਾਡੀ ਗਲੀ ਲਿਆ ਕੇ ਰੱਖੇ ਨਾ ਬਾਟੇ। ਆਂਦਾ ਮੈਂ ਕਿਹਾ ਬਾਬਾ ਜੀ ਸਾਨੂੰ ਪਤਾ ਹੁੰਦਾ ਤੁਸੀਂ ਇਹਨੂੰ ਵਿਹੜਾ ਆਂਦੇ ਜੇ ਤੇ ਅਸੀਂ ਚਬਾਰੇ ਜੀ ਛਕ ਲੈਂਦੇ, ਇਹ ਬਿਸਕੁਟ ਛਕੋਗੇ, ਬਿਸਕੁਟ ਇਹ ਛਕ ਲਾਂਗੇ। ਆਂਦਾ ਰਾਤ ਦੀਆਂ ਬਚੀਆਂ ਹੋਈਆਂ ਰੋਟੀਆਂ ਅੰਨੇ ਦੀ ਇੱਕ ਵਰਗੀਆਂ, ਆਂਦਾ ਜਦੋਂ ਸਾਡੀ ਇੱਕ ਇੱਕ ਤਲੀ ਤੇ ਰੱਖੀ, ਆਂਦਾ ਮੈਂ ਕਿਹਾ ਬਾਬਾ ਜੀ ਸਾਨੂੰ ਪਤਾ ਹੁੰਦਾ ਤੁਸੀਂ ਇਹਨੂੰ ਬਿਸਕੁਟ ਆਂਦੇ ਜੇ, ਤੇ ਇਹੋ ਜਿਹਾ ਬਿਸਕੁਟ ਤੇ ਸਵਾਂ ਸਾਨੂੰ ਚੌਵਾਂ ਢਾਡੀਆਂ ਨੂੰ ਇੱਕੋ ਹੀ ਬੜਾ ਸੀ। ਇਹ ਇਹ ਖਾਲਸੇ ਦੇ ਬੋਲੇ ਆ। ਜਥੇਦਾਰ ਕਪੂਰ ਸਿੰਘ ਨੇ ਸਿੰਘੋ ਇੱਕੇ ਦਿਨ ਬਹਿ ਕੇ ਬਣਾਏ ਸੀ, ਇਹਦਾ ਕੋਈ ਕਾਰਨ ਸੀ ਬਣਾਉਣ ਦਾ, ਵੀ ਕੋਈ ਖਾਲਸੇ ਦਾ ਦੁਸ਼ਮਣ ਕੋਟ ਵੰਡ ਸਮਝ ਨਾ ਸਕੇ। ਨਿਹੰਗ ਸਿੰਘ ਗੰਢਿਆਂ ਨੂੰ ਬੰਬ ਆਂਦੇ ਆ, ਜੇ ਲੰਗਰ ਮਸਤਾਨਾ ਹੋ ਜਾਣਾ ਇਹ ਨੀ ਆਖਣਾ ਵੀ ਲੰਗਰ ਮਸਤਾਨਾ ਹੋ ਗਿਆ, ਵਰਤਣੇ ਵਰਤਣੇ ਤੇ ਭੁੱਜੇ ਛੋਲੇ, ਤੇ ਦੂਜੇ ਨੇ ਪੁੱਛਣਾ ਵੀ ਕੜਾਕਾ ਸਿੰਘ ਅੱਜ ਲੰਗਰ ਚ ਕੀ ਵਰਤ ਰਿਹਾ, ਉਹਨੇ ਆਖਣਾ ਜੀ ਅੱਜ ਲੰਗਰ ਚ ਬਦਾਮ ਵਰਤ ਰਹੇ ਬਦਾਮ, ਤੇ ਦੁਸ਼ਮਣਾਂ ਨੇ ਸੁਣ ਕੇ ਜੂਹਾਂ ਛੱਡ ਜਾਣੀਆਂ, ਉਹ ਜਿਹੜੇ ਨਿਰੇ ਬਦਾਮ ਖਾਂਦੇ ਕਿੱਡੇ ਕੁ ਤਾਕਤਵਰ ਹੋਣਗੇ। ਇੱਕ ਸਿੰਘ ਆਉਣਾ ਆਖਣਾ ਜੀ ਕਿੰਨੀ ਫੌਜ ਆ ਗਈ ਆ, ਆਖਣਾ ਜੀ 2.25 ਲੱਖ ਫੌਜ ਉੱਤਰ ਆਈ ਆ। ਦੋ ਸਿੰਘ ਆਉਣੇ ਆਖਣਾ ਜੀ ਕਿੰਨੀ ਫੌਜ ਆ ਗਈ ਆ, ਦੂਜੇ ਨੇ ਆਖਣਾ ਕਲਗੀ ਵਾਲੇ ਦੀਆਂ 2.5 ਲੱਖ ਫੌਜਾਂ ਉੱਤਰ ਆਈਆਂ। ਦੁਸ਼ਮਣਾਂ ਨੇ ਸੁਣ ਕੇ ਜੂਹਾਂ ਛੱਡ ਜਾਣੀਆਂ, ਉਹ ਇੱਥੇ ਤੇ 2.5 ਲੱਖ ਇਕੱਠਾ ਹੀ ਉਤਰ ਦਿਆ, ਇਹਨਾਂ ਦਾ ਮੁਕਾਬਲਾ ਕੌਣ ਕਰੂਗਾ। ਇਸ ਤਰ੍ਹਾਂ ਦੇ ਜਿੱਥੇ ਰਹਿਣੀ ਬਦਲੀ, ਬਹਿਣੀ ਬਦਲੀ, ਪੁਸ਼ਾਕ ਬਦਲੀ, ਜਾਣਾ। ਜਥੇਦਾਰ ਕਪੂਰ ਸਿੰਘ ਨੇ 264 ਬੋਲੇ ਇੱਕੇ ਦਿਨ ਬਹਿ ਕੇ ਬਣਾਏ ਸੀ, ਵੀ ਖਾਲਸੇ ਦਾ ਦੁਸ਼ਮਣ ਕੋਟ ਵੰਡ ਕੋਈ ਸਮਝ ਨਾ ਸਕੇ। ਉਹਨੇ ਆਖਿਆ ਮਹਾਰਾਜ ਹੈਗੇ ਤੇ 2 ਹੀ, ਪਰ ਆਪਣੇ ਆਪ ਨੂੰ 2.5 ਲੱਖ ਖਾਲਸਾ ਫੌਜ ਦੋਵੇ। ਉਹਨੇ ਉਹਨੂੰ ਚੜ ਗੁੱਸਾ ਗਿਆ, ਉਹਨੇ ਆਪਣੇ ਜਰੈਲ ਜਲਾਲ ਦੀਨ ਜਰਨੈਲ ਨੂੰ ਆਖਿਆ ਹੋਏ ਉਹਨਾਂ ਦਵਾਂ ਨੂੰ ਜਿੰਦਾ ਜਾਂ ਮੁਰਦਾ ਮੇਰੇ ਦਰਬਾਰ ਵਿੱਚ ਹੁਣੇ ਪੇਸ਼ ਕਰੋ। 100 ਜਵਾਨ ਤੇ ਲਾਕੇ ਦੀਆਂ ਧਾੜਾਂ ਲੈ ਕੇ ਜੈ ਅਲੀ ਜੈ ਅਲੀ ਦੇ ਨਾਰੇ ਲਾਉਂਦਾ ਜਿਸ ਵੇਲੇ ਨੂਰ ਦੀ ਸਰਾਂ ਦੇ ਕੋਲ ਪਹੁੰਚਿਆ ਨਾ, ਜਦੋਂ ਆਉਂਦੀ ਫੌਜ ਨੂੰ ਬਾਬਾ ਬੋਤਾ ਸਿੰਘ ਨੇ ਤੱਕਿਆ, ਆਂਦੇ ਏਡੀ ਬੁਲੰਦ ਆਵਾਜ਼ ਵਿੱਚ ਜੰਕਾਰਾ ਲਾਇਆ ਵੀ 100 ਦਾ 100 ਹੀ ਘੋੜਾ ਉੱਥੇ ਰੁਕ ਗਿਆ। ਉਹਨੇ ਆਖਿਆ ਓਏ ਦਵਾਈ ਖੁਦਾ ਦੀ, ਉਹ ਜਿਹਦੀ ਆਵਾਜ਼ ਦੇ ਵਿੱਚ ਏਡੀ ਬੁਲੰਦੀ ਆ, ਉਹਦੇ ਜਿਸਮ ਦੇ ਵਿੱਚ ਤਾਕਤ ਕਿੰਨੀ ਹੋਏਗੀ, 100 ਦੀ ਹਿੰਮਤ ਨੀ ਗਾਂ ਪੈਣ ਦੀ ਆ ਰਹੀ। ਫਿਰ ਬੋਤਾ ਸਿੰਘ ਆਪ ਦੱਸ ਕੇ ਆਵਾਜ਼ ਮਾਰ ਕੇ ਲਲਕਾਰ ਕੇ ਉਹਨਾਂ ਦੇ ਮਗਰ ਭੱਜਾ, ਜੇ ਤੁਸੀਂ ਨੀ ਆਉਣਾ ਤੇ ਮੈਂ ਆ ਰਿਹਾ ਜੇ। ਪਹਿਲਾਂ ਤੇ ਜਿਹੜੇ ਉਹਨਾਂ ਕੋਲ ਸਲੋਤਰ ਸੀ ਨਾ, ਪਹਿਲਾਂ ਤੇ ਉਹ ਵਗਾਤੇ ਮਾਰੇ। ਰਤਨ ਸਿੰਘ ਭੰਗੂ ਲਿਖਦਾ ਮੋਟੇ ਡੀਨ ਫਿਰ ਸਿੰਘਣ ਚਲਾਈ, ਸਿੰਘਾਂ ਨੇ ਫਿਰ ਢੀਮਾ ਪੁੱਟ ਲਈਆਂ ਚਿਹੜਾ ਮੋਟੀਆਂ ਮੋਟੀਆਂ, ਮੋਟੇ ਡੀਨ ਫਿਰ ਸਿੰਘਣ ਚਲਾਈ, ਹੱਥ ਸਿੰਘਣ ਕੇ ਤੁਰਕਨ ਆਈ ਤੇ ਤੁਰਕਨ ਘੋੜੇ ਦੈ ਹਿਲਾਈ। ਦੋ ਮਰਦਾਂ ਨੇ 100 ਜਵਾਨਾਂ ਦੇ ਘੋੜੇ ਕਰਾ ਹਿਲਾ ਕੇ ਰੱਖ ਦਿੱਤੇ। ਉਹਨੇ ਦੂਰੋਂ ਹੋ ਕੇ ਆਖਿਆ ਓਜਲਾ ਬੋਤਾ ਸਿਆ ਤੂੰ ਹੱਥ ਖੜੇ ਕਰ ਦੇ ਤੇ ਤੈਨੂੰ ਮੈਂ ਜਗਰੀਏ ਖਾਨ ਕੋ ਮਾਫ਼ ਕਰਾ ਦੇਣਾ। ਉਹਨੇ ਆਖਿਆ ਵੇ ਹੋਵੇ ਗੁਰੂ ਗੋਬਿੰਦ ਸਿੰਘ ਦਾ ਸਿੰਘ, ਆਂਦਾ ਮਾਫ਼ੀ ਇਹ ਤੇ ਸਾਡੇ ਗੱਲ ਹੀ ਨੀ ਹਿੱਸੇ ਆਈ, ਤੁਸੀਂ ਜੇ ਥੋੜੇ ਤੇ ਅਸੀਂ, ਤੁਸੀਂ ਜੇ ਬਹੁਤੇ ਤੇ ਅਸੀਂ ਹਾਂ ਥੋੜੇ, ਜੇ ਕਿਤੇ ਸਿੰਘਾਂ ਦੇ ਹੱਥ ਜਮਾ ਕੇ ਵੇਖਣੇ ਨਾ, ਜਿਹੜਾ ਸਾਡੇ ਦੋ ਦੇ ਨਾਲ ਆਪਣੇ ਚਾਰ ਚਾਰ ਜਵਾਨ ਕੱਢ, ਜਦੋਂ ਉਹਨੇ ਚਾਰ ਚਾਰ ਜਵਾਨ ਕੱਢੇ ਉਸ ਵੇਲੇ ਗੁਰੂ ਗੋਬਿੰਦ ਸਿੰਘਾਂ ਨੇ ਜਿਸ ਤਰ੍ਹਾਂ ਉਹਨਾਂ ਨੂੰ ਧਰਤੀ ਤੇ ਵਿਛਾਇਆ, ਸੁਣੀਏ ਸਾਕੇ ਦੀਆਂ ਚਾਰ ਲੈਣਾ ਪਈ।
ਜੇ ਸਿੰਘਾਂ ਦੇ ਹੱਥ ਵੇਖਣੇ ਕਰ ਚਾਰ ਸਿਪਾਹੀ, ਤੂੰ ਲੈ ਕੇ ਬਾਕੀ ਫੌਜ ਨੂੰ ਖੜ ਜਾ ਇੱਕ ਬਾਹੀ, ਫਿਰ ਦੋਤੇ ਚੌਦਾਂ ਟਾਕਰਾ ਕਿਵੇਂ ਹੁੰਦਾ ਆਹੀ, ਹੈ ਤੈਨੂੰ ਮਾਂ ਨਵਾਬ ਤੇ ਸਾਨੂੰ ਉਹ ਇਲਾਹੀ, ਤੁਸੀਂ ਖਾਂਦੇ ਰੱਜ ਰੱਜ ਬੱਕਰੇ ਤੁਸੀਂ ਨੌਕਰ ਸ਼ਾਹੀ, ਅਸੀਂ ਖਾਈਏ ਗਾਜੇ ਮੂਲੀਆਂ ਕਾ ਪੱਤੇ ਕਾਹੀ, ਜੇ ਤੇਰੇ ਚੋਂ ਸਵਾਰ ਦੀ ਹੁਣੇ ਅਲਖ ਰਲਾਈ, ਤਾਂ ਸਿੰਘ ਨੇ ਕਹੀ ਜਲਾਲ ਦੀਨ ਜੇ ਦਈਏ ਡਾਈ, ਜੇ ਫੌਜ ਦਾਣ ਨੇ ਗਿਰਜ ਕੇ, ਤਾਂ ਸੁਣੋ ਜਵਾਨੋ ਕੋਈ ਨਿਕਲੋ ਚਾਰੇ ਗੰਬਰੂ ਯੋਧੇ ਪਰਵਾਨੋ, ਅਰ ਸਿੰਘਾਂ ਨੇ ਮੰਗਾਲਿਆ ਗਰ ਕਹੀ ਜਵਾਨੋ, ਤੁਸੀਂ ਮੰਨੇ ਵਿੱਚ ਜਹਾਨ ਦੇ ਮੁਗਲੋ ਤੇ ਖਾਨੋ, ਪਰ ਟੁਕੜੇ ਟੁਕੜੇ ਕਰ ਦਿਓ ਨਾ ਜਾਣ ਮਦਾਨੋ, ਚੜ ਨਿਕਲੇ ਚਾਰੇ ਗੰਬਰੂ ਨਾ ਧਾਰ ਦਲੇਰੀ, ਪਰ ਸਿੰਘ ਪੈ ਗਏ ਟੁੱਟ ਕੇ ਫਿਰ ਵਾਂਗ ਨੇਰੀ, ਉੱਥੇ ਦੇਗੇ ਦੁਨੀਆਂ ਡੁੱਲਿਆ ਨੂੰ ਵਾਂਗ ਘੇਰੀ, ਚੋ ਦੁਰਗੰਧ ਲਾ ਕੇ ਵਾ ਲਾਈ ਬਥੇਰੀ, ਪਰ ਮਿੰਟਾਂ ਵਿੱਚ ਸਿੰਘਾਂ ਨੇ ਕਰ ਦਿੱਤੇ ਢੇਰੀ, ਕਦੇ ਬਾਜਾ ਸੰਗ ਲੜ ਸਕਦੀ ਹੈ ਨਹੀਂ ਬਟੇਰੀ, ਕਦੇ ਬਾਜਾ ਸੰਗ ਲੜ ਸਕਦੀ ਹੈ ਨਹੀਂ ਬਟੇਰੀ,
ਉਹ ਕਦੇ ਬਾਜਾ ਸੰਗ ਲੜ ਸਕਦੀ ਉਹ ਨਹੀਂ ਬਟੇਰੀ। ਕੀ ਲੜਨਾ ਸੀ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨਾਲ, ਜਦੋਂ ਚੋਆ ਚੋਆ ਦਾ ਸਫਾਇਆ ਕਰਤਾ ਉਹਨੇ ਆਖਿਆ ਹੁਣ, ਉਹਨੇ ਆਖਿਆ ਹੁਣ ਤੇਰੇ ਵੱਡੇ ਵੱਡੇ ਜਿਹੜੇ ਖੱਬੀ ਖਾਂ ਉਹਨਾਂ ਨੂੰ ਪੰਜਾਂ ਪੰਜਾਂ ਨੂੰ ਕੱਢ ਸਾਡੇ ਗਾੜੀ, ਜਦੋਂ ਉਹਨੇ ਬੁਰਸ਼ਾਂ ਜਿਹੜੇ ਪੰਜ ਪੰਜ ਜਵਾਨ ਕੱਢੇ ਨਾ, ਉਸ ਵੇਲੇ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੇ, ਰਹਿਤਵਾਨ ਸਿੰਘਾਂ ਨੇ, ਰਾਜਨੀਤੀ ਦੇ ਮਹਿਲ ਸਿੰਘਾਂ ਨੇ, ਜਿਸ ਤਰ੍ਹਾਂ ਪੰਜਾਂ ਪੰਜਾਂ ਦਾ ਕੀਰਤਨ ਸੋਹਲਾ ਪੜਿਆ, ਦੱਸੀ ਵੀ ਜੁਗਰਾਜ ਸਿੰਘ ਨੇ ਜਿਹੜਾ ਸਾਕੇ ਦੀਆਂ ਚਾਰ ਲੈਣਾ,
ਜਾ ਚਾਰ ਡਿਗੇ ਪੰਜ ਗੱਭਰੂ ਤੁਰਕਾਂ ਨੇ ਕੱਲੇ, ਸੇ ਖੜ ਕੇ ਪਿੱਠਾਂ ਜੋੜ ਕੇ ਝੱਟ ਮੋਰਚੇ ਮੱਲੇ, ਸੇ ਰੋਕਣ ਬਾਣ ਬਚਾ ਕੇ ਫਿਰ ਕਰਦੇ ਹੱਲੇ, ਜੇ ਕਾਫੀ ਦੋਵਾਂ ਸਿੰਘਾਂ ਨੇ ਪੰਜ ਗੱਭਰੂ ਥੱਲੇ, ਇਹ ਅਣਖੀ ਪਿੱਛੇ ਹੱਟਦੇ ਕਿਤੇ ਹੋਏ ਪੱਲੇ,
ਦੁਸ਼ਮਣਾਂ ਦਾ ਤੀਰ ਵਿੱਚੋਂ ਲੰਘਦਾ ਹੀ ਨਹੀਂ ਸੀ, ਤੇ ਜਦੋਂ ਇਹ ਵੀ ਚਾਲ ਫੇਲ ਹੋ ਗਈ, ਫਿਰ ਕੀਤਾ ਰਤਨ ਸਿੰਘ ਭੰਗੂ ਲਿਖਦਾ, ਫਿਰ ਤੁਰਕਨ ਬੰਦੂਕ ਸੰਭਾਰੀ, ਦੁਸ਼ਮਣਾਂ ਨੇ ਬੰਦੂਕ ਚੁੱਕ ਲਈ, ਫਿਰ ਤੁਰਕਨ ਬੰਦੂਕ ਸੰਭਾਰੀ ਤੇ ਲਾਵੇਂ ਸਿੰਘਣ ਗੋਲੀ ਭਾਰੀ, ਜਹਾਂ ਲੱਗੇ ਹੱਡ ਦੇਵੇ ਤੋੜ, ਹੁਣ ਬੰਦੂਕ ਦਾ ਕੰਮ ਜਿੱਥੇ ਵੱਜਦੀ ਉੱਥੇ ਛੱਡਦੀ ਕੋਈ ਨੀ, ਪਹਿਲਾਂ ਤੇ ਇੱਕ ਇੱਕ ਨਿਸ਼ਾਨਾ ਲੈ ਕੇ ਪੱਟ ਭੰਨਿਆ, ਫਿਰ ਇੱਕ ਇੱਕ ਹੱਥ ਭੰਨਿਆ, ਤੇ ਆਖਿਆ ਬੋਤਾ ਸਿੰਘਾ ਰੱਖਾਂਗੇ ਤੇ ਤੈਨੂੰ ਆਪਣੇ ਕੋਲ ਅਸੀਂ ਜ਼ਰੂਰ, ਪਰ ਰੱਖਾਂਗੇ ਮੁਸਲਮਾਨ ਬਣਾ ਕੇ। ਜਦੋਂ ਇਹ ਖੋਟਾ ਬਚਨ ਕੀਤਾ ਨਾ, ਆਂਦੇ ਬਾਬਾ ਬੋਤਾ ਸਿੰਘ ਨੇ ਇੱਕ ਲੱਤ ਤੇ ਤੁਰ ਕੇ, ਜਿਸ ਤਰ੍ਹਾਂ ਮੁੰਡੇ ਖੱਡੀ ਖੱਡਾ ਖੇਡਦੇ ਆ ਨਾ ਠੀਕਰੀ ਸੁੱਟ ਕੇ, ਇੱਕ ਲੱਤ ਤੇ ਤੁਰ ਕੇ ਉਹ ਤੁਰਕ ਦਾ ਸਿਰ ਪਾੜਿਆ। ਉਹਨੇ ਆਖਿਆ ਉਹ ਦਵਾਈ ਖਿਦਾ ਦੀਏ ਤੇ ਮਰੇ ਮਰੇ ਵੀ ਨੀ ਛੱਡਦੇ, ਇੱਕਦਮ ਸਾਰੀ ਫੌਜ ਅੱਲਾ ਕਰਕੇ ਪੈ ਜਾਓ। ਇੱਧਰ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦਵਾਂ ਨੇ ਸਲਾਹ ਕੀਤੀ, ਉਹ ਬਾਬਾ ਬੋਤਾ ਸਿੰਘ ਜੇ ਤੇਰੇ ਤੇ ਕੋਈ ਦੁਸ਼ਮਣ ਪਿੱਛੋਂ ਵਾਰ ਕਰੇ ਉਹਨੂੰ ਮੈਂ ਸੰਭਾਲੂਗਾ, ਜਿਹੜਾ ਮੇਰੇ ਪਿੱਛੋਂ ਵਾਰ ਕਰੇ ਉਹਨੂੰ ਤੂੰ ਸੰਭਾਲੀ, ਛੰਨ ਦਾ ਸਿਰ ਲੇਖ ਹੈ। ਓਏ ਪਿੱਠਾਂ ਜੋੜ ਖਲੋ ਗਏ ਤੇ ਦੋ ਮਰਦ ਹਠੀਲੇ
ਜੀ, ਜਦੋਂ ਸੁਣ ਲਿਆ ਜਾ ਕਰੀਏ ਸਿੰਘਾਂ ਦਾ ਘਰ, ਦਿਲ ਉਸ ਦਾ ਡੋਲਿਆ ਡੋਲਿਆ ਜੋ ਡੋਲੇ ਪਾਰਾ,
ਹੁਕਮ ਸੁਣਾਵੇ ਫੌਜ ਨੂੰ ਕੱਢ ਬੋਲ ਜਾਣੇ ਲੈ, ਪਿੱਠਾਂ ਜੋੜ ਖਲੋ
ਕਰੇ ਮਤ ਸਿੰਘ ਫਿਰ ਹੋਵੇਂ ਖੜੇ ਆਂਦੇ ਟੁੱਕ ਟੁੱਕ ਕੇ ਏਡਾ ਛੋਟਿਆਂ ਕਰ ਦਿੱਤਾ ਕਿਤੇ ਉੱਠ ਕੇ ਫਿਰ ਨਾ ਖਲੋ ਜਾਣਾ ਟੁੱਕ ਟੁੱਕ ਵੈ ਤੁਰਕਨ ਕਰੇ ਮਤ ਸਿੰਘ ਫਿਰ ਹੋਵੇਂ ਖੜੇ ਇਨ ਬਿੱਧ ਸਿੰਘਣ ਸ਼ਹੀਦੀ ਪਾਈ ਧੰਨ ਮਾਤਾ ਧੰਨ ਪਿਤਾ ਉਸ ਭਾਈ ਆਪਣੇ ਪਿਓ ਤੇ ਮਾਂ ਦੇ ਨਾਂ ਨੂੰ ਦੁਨੀਆਂ ਉੱਤੇ ਉਹ ਜੋੜ ਜੋਗਾ ਛੱਡ ਗਏ ਸ਼ਹੀਦੀ ਜਾਏ ਵਰਲੇ ਸ਼ਹੀਦਨ ਡੇਰੇ ਪੀਰ ਪਕੰਬਰ ਜਿਨ ਮਨ ਘੇਰੇ ਸ਼ਹੀਦੀ ਬੜੀ ਬੋਤਾ ਸਿੰਘ ਲਈ ਤੇ ਰਤਨ ਸਿੰਘ ਸੁਣੀ ਸੋਈ ਕਹੀ ਰਤਨ ਸਿੰਘ ਭੰਗੂ ਕਹਿੰਦਾ ਜੋ ਮੈਂ ਆਪਣੇ ਵੱਡਿਆਂ ਵਡੇਰਿਆਂ ਤੋਂ ਸੁਣਿਆ ਉਹ ਮੈਂ ਲਿਖ ਦਿੱਤਾ ਗੁਰੂ ਕੇ ਸਿੱਖੋ ਜਾਨਾ ਨਿਸ਼ਾਵਰ ਕਰ ਗਏ ਪਰ ਇੱਕ ਨਾ ਦੁਸ਼ਮਣ ਨੂੰ ਦੱਸ ਦਿੱਤਾ ਵੀ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਇਹੋ ਜਿਹਾ ਕਰਦਾ ਤੇ ਇਹਨਾਂ ਨੂੰ ਮੇਰੇ ਸਤਿਗੁਰ ਨੇ ਆਖਿਆ ਸੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂੰ ਨਿਵਾਸ ਖਾਲਸਾ ਮੇਰੋ ਮੁਖ ਹੈ ਅੰਗਾ ਖਾਲਸੇ ਕੇ ਹੂੰ ਸਲਸਾ ਸੰਗਾ ਖਾਲਸਾ ਮੇਰੋ ਪਿੰਡ ਪ੍ਰਾਣ ਖਾਲਸਾ ਮੇਰੀ ਜਾਨ ਕੀ ਜਾਨ ਜਦ ਲਗ ਖਾਲਸਾ ਰਹੇ ਨਿਆਰਾ ਤਦ ਲਗ ਤੇ ਜਿਉ ਮੈਂ ਸਾਰਾ ਆਂਦੇ ਜਿੰਨਾ ਚਿਰ ਤੱਕ ਮੇਰਾ ਖਾਲਸਾ ਨਿਆਰਾ ਰਹੇਗਾ ਮੈਂ ਹੇਮਕੁੰਡ ਪਰਬਤ ਉੱਤੇ ਜਿੰਨਾ ਤਪ ਤੇਜ ਕੀਤਾ ਮੈਂ ਸਾਰਾ ਹੀ ਆਪਣੇ ਖਾਲਸੇ ਦੀ ਝੋਲੀ ਵਿੱਚ ਪਾਇਆ ਜਦ ਇਹ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ ਜਦੋਂ ਇਹ ਰਹਿਤਾਂ ਨੂੰ ਛੱਡ ਕੇ ਕਰੇਤਾਂ ਵਿੱਚ ਪੈ ਜਾਏਗਾ ਮੈਂ ਇਹਦੀ ਸਾਰਨੀ ਲਊਂਗਾ ਆਓ ਗੁਰੂ ਕੇ ਸਿੱਖੋ ਇਸ ਇਤਿਹਾਸ ਤੋਂ ਪ੍ਰੇਰਨਾ ਲਈਏ ਕਿ ਅੰਮ੍ਰਿਤ ਦੀ ਸ਼ਕਤੀ ਨੇ ਕਿੰਨਾ ਉਹਨਾਂ ਸੂਰਮਿਆਂ ਨੂੰ ਬਲ ਬਖਸ਼ਿਆ ਅੰਮ੍ਰਿਤ ਅਸੀਂ ਵੀ ਉਹ ਖੰਡੇ ਬਾਟੇ ਦਾ ਛਕਿਆ ਪਰ ਗੁਰੂ ਕੇ ਸਿੱਖੋ ਉਹਨਾਂ ਦਾ ਕਰਨੀ ਵਾਲਾ ਜੀਵਨ ਸੀ ਕਰਨੀ ਤੇ ਕਥਨੀ ਉਹਨਾਂ ਦੀ ਇੱਕ ਸੀ ਬਾਣੀ ਤੇ ਬਾਣੀ ਦੇ ਨਾਲ ਜੁੜੇ ਸੀ ਇੱਕ ਉੱਤੇ ਅਕਾਲ ਦੀ ਓਟ ਲੈ ਕੇ ਉਹ ਜੀਂਦੇ ਸੀ ਸਵਾਸ ਸਵਾਸ ਸਿਮਰਨ ਵਾਲੇ ਤੇ ਰਹਿਤ ਮਰਿਆਦਾ ਵਿੱਚ ਰਹਿ ਕੇ ਜੀਵ ਨੂੰ ਗੁਜ਼ਾਰਨ ਵਾਲੇ ਉਹ ਸੂਰਮੇ ਜਿਨ੍ਹਾਂ ਨੇ ਸਿਰ ਧੜ ਦੀ ਬਾਜੀ ਲਾਈ ਅਸੀਂ ਆਨੇ ਸਾਡੇ ਬੱਚੇ ਆਖੇ ਨਹੀਂ ਲੱਗਦੇ ਸਾਡੇ ਬੱਚੇ ਬਾਣੀ ਨਹੀਂ ਪੜ੍ਹਦੇ ਸਾਡੇ ਬੱਤੇ ਪੁੱਤ ਧੁੰਦੇ ਜਾ ਰਹੇ ਆ ਸੋਚੋ ਬੱਚਿਆਂ ਨੂੰ ਸਿਖਾਉਂਦੇ ਕੀ ਜੇ ਜਿਹੜਾ ਬੱਚਾ ਰਾਤ ਦੇ ਪੌਣੇ 12 ਵਜੇ ਤੱਕ ਟੀਵੀ ਵੇਖਦਾ ਉਹਦੀ ਬਲਾ ਉੱਠੇ ਅੰਮ੍ਰਿਤ ਵੇਲੇ ਆ ਤੁਹਾਡੇ ਤੇ ਸੁੱਖ ਨਾਲ ਚੈਨਲ ਬੜੇ ਸੋਹਣੇ ਚੱਲੇ ਆ ਤੁਹਾਡੇ ਚੰਗੇ ਭਾਗ ਆ ਪਰ ਇੰਡੀਆ ਚ ਇਹੋ ਜਿਹਾ ਕੋਈ ਚੈਨਲ ਜਿੱਥੇ ਨਿਰੰਤਰ ਇੱਕ ਧਾਰਮਿਕ ਪ੍ਰੋਗਰਾਮ ਆਉਂਦਾ ਹੋਵੇ ਜਿੱਥੇ ਗੁਰਬਾਣੀ ਹਰਿਮੰਦਰ ਸਾਹਿਬ ਆਉਂਦੀ ਥੋੜੇ ਦਿਨਾਂ ਬਾਅਦ ਜਿੱਥੇ ਸੱਚਖੰਡ ਉੱਥੇ ਨਰਕ ਵੀ ਬਣ ਜਾਂਦਾ ਸਤਿਗੁਰੂ ਕਿਰਪਾ ਕਰੇ ਜਿਹੜੋ ਇਹੋ ਜਿਹੇ ਬੱਚੇ ਸਾਡੇ ਚੈਨਲ ਵੇਹਦੇ ਆ ਤੇ ਫਿਰ ਅੰਮ੍ਰਿਤ ਵੇਲੇ ਤੇ ਉਹਨਾਂ ਦੀ ਬਲਾ ਉੱਠੇਗੀ ਜਦੋਂ ਸੂਰਜ ਦੇਵਤਾ ਉੱਤੋਂ ਦੀ ਟੱਪ ਗਿਆ ਨਾ ਫੇਰ ਉਹਨਾਂ ਉੱਠਣਾ ਤੇ ਸਿੰਘੋ ਜਿਹਨੇ ਆਪਣਾ ਅੰਮ੍ਰਿਤ ਵੇਲਾ ਗਵਾ ਲਿਆ ਉਸ ਬੰਦੇ ਨੇ ਆਪਣਾ ਸਭ ਕੁਝ ਗਵਾ ਲਿਆ ਆਪ ਅੰਮ੍ਰਿਤ ਵੇਲੇ ਜਾਗੋ ਤੇ ਆਪਣੇ ਬੱਚਿਆਂ ਨੂੰ ਅੰਮ੍ਰਿਤ ਵੇਲੇ ਜਗਾਓ ਜਦੋਂ ਭੈਣ ਮੈਂ ਤੁਹਾਡੇ 15 ਮਿੰਟ ਬੀਬੀਓ ਲੈਣਾ ਜਦੋਂ ਆਪਣੇ ਬੱਚਿਆਂ ਨੂੰ ਸਵੇਰੇ ਜਗਾਉਂਦੀ ਹੈ ਜੀ ਉਹਨਾਂ ਦਾ ਇਸ਼ਨਾਨ ਕਰਾਓ ਤੇ ਇਸ਼ਨਾਨ ਕਰਾਉਂਦੀਆਂ ਉਹਨਾਂ ਦੇ ਮੂੰਹ ਦੇ ਵਿੱਚੋਂ ਵਾਹਿਗੁਰੂ ਦਾ ਜਾਪ ਕਹਾਓ ਜਦੋਂ ਆਪਣੇ ਬੱਚਿਆਂ ਨੂੰ ਸਕੂਲੇ ਤੋਰਦੀਆਂ ਜੇ ਉਹਨਾਂ ਨੂੰ ਕੱਪੜੇ ਪਾਉਂਦੀਆਂ ਜੇ ਉਹਨਾਂ ਦੇ ਕੇਸ ਵਾਹੁੰਦੀਆਂ ਜੇ ਆਪਣੇ ਬੱਚਿਆਂ ਨੂੰ 10 ਗੁਰੂਆਂ ਦੇ ਨਾਂ ਚੇਤੇ ਕਰਾਓ 5 ਪਿਆਰੇ ਸਹਿਬਾਨਾਂ ਦੇ ਨਾਂ ਚੇਤੇ ਕਰਾਓ 4 ਸਾਹਿਬਜ਼ਾਦਿਆਂ ਦੇ ਨਾਂ ਚੇਤੇ ਕਰਾਓ ਤੇ ਦੱਸੋ ਬੇਟਾ ਤੈਨੂੰ ਚਮਕੌਰ ਦੀ ਗੜੀ ਤੋਂ ਕੀ ਸਿੱਖਿਆ ਲੈਣੀ ਚਾਹੀਦੀ ਆ ਸਰਹੱਦ ਦੀਆਂ ਦੁਆਰਾਂ ਤੈਨੂੰ ਕੀ ਕਹਿ ਰਹੀ ਆ ਤੂੰ ਪਿਆਰੇ ਅਨੰਦਪੁਰ ਸਾਹਿਬ ਤੋਂ ਕੀ ਸੇਧ ਲੈਣੀ ਆ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ 5 ਬਾਣੀਆਂ ਦੇ ਨਿਤ ਨੇਮੀ ਬਣਾ ਦਿਓਗੇ ਫਿਰ ਇਹ ਨਾਈਆਂ ਦੇ ਖੋਖਿਆਂ ਤੇ ਕਦੀ ਨੀ ਜਾਣਗੇ ਫਿਰ ਇਹ ਤੰਬਾਕੂ ਨੀ ਚੱਪਣਗੇ ਫਿਰ ਇਹ ਤਾਸ਼ਾ ਨੀ ਖੇਡਣਗੇ ਇਹ ਸੱਚੇ ਸਿੱਖ ਬਣ ਕੇ ਤੁਹਾਡੀ ਸੇਵਾ ਕਰਨਗੇ ਤੁਹਾਡੀ ਸਭ ਤੋਂ ਵੱਡੀ ਜਾਇਦਾਦ ਜਿਹੜੀ ਹੈ ਨਾ ਉਹ ਤੁਹਾਡੀ ਔਲਾਦ ਹੈ ਜੇ ਤੁਹਾਡੀ ਔਲਾਦ ਚੰਗੀ ਨਿਕਲ ਆਈ ਸਿੱਖਾਂ ਤੇਰੇ 5 ਕਿੱਲੇ ਜ਼ਮੀਨ ਦੇ ਉਹਨੇ 50 ਬਣਾ ਕੇ ਰੱਖ ਦੇਣੇ ਆ ਤੇ ਜੇ ਤੇਰੀ ਔਲਾਦ ਦੀ ਨਿਕੰਮੀ ਨਿਕਲ ਆਈ ਉਹਨੇ ਤੇਰੀ ਸਾਰੀ ਕੀਤੀ ਕਤਰੀ ਉਜਾੜ ਕੇ ਰੱਖ ਦੇਣੀ ਆ ਇਸ ਕਰਕੇ ਬੱਚਿਆਂ ਨੂੰ ਜਿੱਥੇ ਦੁਨਿਆਵੀ ਪੜ੍ਹਾਈ ਪੜ੍ਹਾਉਂਦੇ ਜੇ ਨਾ ਉੱਥੇ ਨਾਲ ਨਾਲ ਗੁਰਮਤ ਦੀ ਵਿਦਿਆ ਜ਼ਰੂਰ ਦਿਆ ਕਰੋ ਤੇ ਨਹੀਂ ਤੇ ਮੈਂ 13-13 ਮੁੰਡੇ ਪੜ੍ਹੇ ਸਮੇਕਾਂ ਤੇ ਸ਼ਰਾਬਾਂ ਆਪਣੀਆਂ ਅੱਖਾਂ ਨਾਲ ਪਾਰਕਾਂ 'ਚ ਬਹਿ ਕੇ ਪੀਂਦੇ ਵੇਖੇ ਆ ਤੇ ਮੈਂ ਸੋਚਦਾ ਜੇ ਕਿਤੇ ਇਹਨਾਂ ਦੇ ਮਾਪਿਆਂ ਨੇ ਨਾਲ ਨਾਲ ਕਿਤੇ ਗੁਰਮਤ ਦੀ ਵਿਦਿਆ ਦਿੱਤੀ ਹੁੰਦੀ ਨਾ ਤੇ ਅੱਜ ਇਹ ਵਹਿਣ ਦੇ ਵਿੱਚ ਕਦੇ ਨਾ ਰੁੜਦੇ ਸਤਿਗੁਰੂ ਕਿਰਪਾ ਕਰੇ ਆਪਣੇ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜੋ ਆਪਾਂ 300 ਸਾਲਾਂ ਵੀ ਮਨਾਇਆ 400 ਸਾਲਾਂ ਵੀ ਮਨਾਇਆ 300 ਸਾਲਾਂ ਫਿਰ ਮਨਾਇਆ ਤੇ ਜੇ ਸਾਡੇ ਕੋਈ ਮਨ ਵਿੱਚ ਤਬਦੀਲੀ ਨਹੀਂ ਆਈ ਤੇ ਫਿਰ ਤੇਲੀ ਦੇ ਬੌਲ ਦਾ ਤੇ ਸਾਡਾ ਕੋਈ ਬਹੁਤਾ ਫਰਕ ਨਹੀਂ ਆਂਦੇ 4 ਸ਼ਰਾਬੀ ਇਕੱਠੇ ਹੋ ਗਏ ਆਂਦੇ ਉਹ ਚਲੋ ਹਰਿਦੁਆਰ ਚੱਲੀਏ ਹਰਿਦੁਆਰ ਚਲੇ ਗਏ ਇੱਕ ਨੇ ਆਖਿਆ ਵੀ ਬੇੜੇ ਝੂਟਾ ਲਈਏ, ਦੂਜੇ ਨੇ ਆਖਿਆ ਕਾਂਸ਼ੀ ਤੱਕ ਸੈਰ ਕਰਕੇ ਆਈਏ, ਇੱਕ ਨੇ ਆਖਿਆ ਉਹ ਮਲਾਹ ਤੇ ਸਾਰੇ ਘਰ ਤੁਰ ਗਿਆ ਤੇ ਬੇੜਾ ਚਲਾਊਗਾ ਕੌਣ ਸੀ, ਇੱਕ ਨੇ ਥੋੜੀ ਵੱਧ ਪੀਤੀ ਸੀ ਉਹਨੇ ਆਖਿਆ ਤੁਸੀਂ ਵਿੱਚ ਬਹੋ ਮੈਂ ਚੱਪੂ ਬੜੇ ਵਧੀਆ ਮਾਰਨ ਜਾਣਨਾ, ਸਾਰੇ ਵਿੱਚ ਬਹਿ ਗਏ ਜਿਉਂ ਚੱਪੂ ਮਾਰਨ ਲੱਗੇ ਜਿਉਂ ਚੱਪੂ ਮਾਰਨ ਲੱਗੇ ਸਾਰੀ ਰਾਤ ਉਹ ਚੱਪੂ ਮਾਰਦੇ ਰਹੇ, ਜਦੋਂ ਅੰਮ੍ਰਿਤ ਵੇਲਾ ਹੋਇਆ ਜਦੋਂ ਨਸ਼ਾ ਟੁੱਟਣ ਲੱਗਾ ਨਾ ਤੇ ਫਿਰ ਇੱਕ ਨੇ ਆਖਿਆ ਉਹ ਪੁੱਛੀਏ ਸੀ ਰਾਤ ਦੇ ਆਪਾਂ ਤੁਰੇ ਕਿੱਥੇ ਆ ਗਏ ਆ, ਕੋਈ ਸ਼ਰਧਾਲੂ ਇਸ਼ਨਾਨ ਕਰਨ ਆਇਆ, ਉਹਨੇ ਆਖਿਆ ਵੀ ਆ ਪਤਨ ਕਿਹੜਾ, ਉਹਨੇ ਆਖਿਆ ਜੀ ਹਰਿਦਵਾਰ, ਉਹਨੇ ਆਖਿਆ ਮੂਰਖਾ ਸੀ ਤੇ ਰਾਤ ਦੇ ਤੁਰੇਂਦੇ ਜੀ ਹਰਿਦਵਾਰ ਹੀ ਆ, ਕਿਸੇ ਹੋਰ ਸਿਆਣੇ ਨੂੰ ਪੁੱਛਦੇ ਆ, ਹੋਰ ਬੰਦਾ ਕੋਈ ਇਸ਼ਨਾਨ ਕਰਨ ਆਇਆ, ਉਹਨੇ ਆਖਿਆ ਭਾਈ ਆ ਪਤਨ ਕਿਹੜਾ, ਉਹਨੇ ਆਖਿਆ ਜੀ ਹਰਿਦਵਾਰ, ਉਹਨੇ ਆਖਿਆ ਭਾਈ ਅਸੀਂ ਤੇ ਰਾਤ ਦੇ ਤੁਰੇ ਸਾਂ, ਉਹਨੇ ਆਖਿਆ ਓਏ ਮੂਰਖੋ ਉਹ ਰਾਤ ਦੇ ਤੇ ਤੁਸੀਂ ਤੁਰੇ ਜੇ ਪਰ ਮਲਾ ਬੇੜੇ ਨੂੰ ਜਿਹੜੇ ਸੰਗਲਾਂ ਨਾਲ ਬੰਨ ਗਿਆ ਸੀ ਉਹ ਸੰਗਲ ਤੇ ਤੁਸੀਂ ਖੋਲੇ ਨੀ ਤੇ ਜਾਣਾ ਕਿੱਥੇ ਸੀ, ਉਹ ਆ ਸਾਡਾ ਅਸੀਂ ਬੜੀਆਂ ਸ਼ਤਾਬਦੀਆਂ ਮਨਾਉਣੇ ਆ, ਬੜੇ ਗੁਰਪੁਰਬ ਮਨਾਉਣੇ, ਬੜੇ ਲੰਗਰ ਲਾਉਣੇ ਆ, ਬੜੀਆਂ ਕੋਤਰੀਆਂ ਚੱਲਦੀਆਂ, ਇਹ ਸਭ ਕੁਝ ਹੋਣਾ ਚਾਹੀਦਾ, ਜੇ ਸਾਡੇ ਮਨ ਵਿੱਚ ਤਬਦੀਲੀ ਨਾ ਆਈ ਤੇ ਫਿਰ ਇਹਨੂੰ ਤੇ ਤੁਸੀਂ ਮਨੋਰੰਜਨ ਹੀ ਸਮਝ ਲਿਓ, ਆਓ ਕਵਿਤਾ ਤੁਹਾਡੇ ਸਾਹਮਣੇ ਕਾਬਲੇ ਗੌਰ, ਇਹਦੇ ਵਿੱਚ ਕੰਮ ਦੀਆਂ ਗੱਲਾਂ ਤੁਸੀਂ ਮਨ ਵਿੱਚ ਵਸਾਲਣੀਆਂ ਤੇ ਭੈੜੀਆਂ ਨੂੰ ਇੱਥੇ ਹੀ ਛੱਡ ਦੇਣਾ, ਕਵਿਤਾ ਤੁਹਾਨੂੰ ਰਾਜਨੀਤਿਕ ਪੱਖ ਤੋਂ ਵੀ ਗਿਆਨ ਦੇਗੀ ਤੇ ਧਾਰਮਿਕ ਪੱਖ ਤੋਂ ਵੀ ਗਿਆਨ ਦੇਗੀ, ਆਓ ਕਵਿਤਾ ਅੱਧੀ ਕਹਿੰਦਾ ਪੜ੍ਹ ਦੇਣੀ ਅੱਧੀ ਤੁਸੀਂ ਪੜ੍ਹ ਦੇਣੀ ਆ, ਆਓ ਆਖਰੀ ਕਵਿਤਾ ਤੁਹਾਡੀ ਸਿਆਹ ਵਿੱਚ ਜੋੜੀ ਇਉਂ ਬਿਆਨ ਕਰ ਰਹੀ ਹੈ ਜੀ।
ਮੂਰਖਾਂ ਦੇ ਹਾਸੇ ਨਾਲੋਂ ਦਾਨੀਆਂ ਦੀ ਘੂਰ ਚੰਗੀ, ਇਸਤਰੀ ਕਲੇਣੀ ਨਾਲੋਂ ਛੜੇ ਰਹਿਣਾ ਚੰਗਾ, ਮੂਰਖਾਂ ਦੀ ਜੰਜ ਨਾਲੋਂ ਦਾਨੇ ਦੀ ਮਕਾਨ ਚੰਗੀ, ਤੇ ਫਿਟਕਾਂ ਦੀ ਰੋਟੀ ਨਾਲੋਂ ਭੁੱਖੇ ਰਹਿਣਾ ਚੰਗਾ,
ਮੂਰਖਾਂ ਦੇ ਰਾਜ ਨਾਲੋਂ ਦਾਨੇ ਨਾਲ ਭੀਖ ਚੰਗੀ, ਤੇ ਨਿੱਤ ਦੇ ਕਲੇਸ਼ ਤੋਂ ਵਿਛੋੜਾ ਸਹਿਣਾ ਮੂਰਖ ਪੁੱਤਰ ਨਾਲੋਂ ਅਨੀਤੀ ਸਿਆਣੀ ਚੰਗੀ, ਤੇ ਝੂਠ ਗੜ ਨਾਲੋਂ ਸੱਚ ਕੌੜਾ ਕਹਿਣਾ ਚੰਗਾ,
ਜੇਕਰ ਮੋਹਣੀ ਰਾਮ ਦਾ ਨਾਮ ਲੈਣਾ ਤੜਕੇ ਉੱਠ ਕੇ ਨਹਾਉਣ ਦਾ ਕੀ ਫਾਇਦਾ, ਜੇਕਰ ਛੱਡਣੀਆਂ ਭੈਣੀਆਂ ਆਦਤਾਂ ਨਹੀਂ ਗੁਰਦੁਆਰੇ ਵਿੱਚ ਆਉਣ ਦਾ ਕੀ ਫਾਇਦਾ, ਸੋਚ ਸਕਦਾ ਉਹਨੂੰ ਸਰਪੰਚ ਬਣਾਉਣ ਦਾ ਕੀ
ਕੀ ਉਹਨੂੰ ਦਾਗ ਲਗਾਉਣ ਦਾ ਕੀ ਫਾਇਦਾ ਸਾਨੂੰ ਸਿੱਖਾਂ ਨੂੰ ਗੁਰੂ ਗ੍ਰੰਥ ਤੋਂ ਬਿਨ ਹੋਰ ਥਾਂ ਸੀਸ ਝੁਕਾਉਣ ਦਾ ਕੀ ਫਾਇਦਾ
ਬੰਦਾ ਹੋ ਕੇ ਬੰਦਗੀ ਨਾ ਕੀਤੀ ਤਾਂ ਫਿਰ ਬੰਦਾ ਅਖਵਾਉਣ ਦਾ ਕੀ ਫਾਇਦਾ ਇਹ ਗੱਲਾਂ ਨੇ ਖਾਲਸਾ ਰਲ ਲੀਤੀ ਸੁਣ ਕੇ ਨੂੰ ਭਲਾਉਣ ਦਾ ਕੀ ਫਾਇਦਾ
ਸ਼ਬਦ ਗੁਰੂ ਦਾ ਮਨ ਵਿੱਚ ਵਸਿਆ ਨੀ ਜੋ ਤਾਂ ਕੁੰਬਰ
ਜਨਮ ਲੈ ਕੇ ਤੇ ਦਾੜੀ ਕੇਸ ਕਟਾਉਣ ਦਾ ਕੀ ਫਾਇਦਾ ਇਸ ਪਿਛਲੀ ਲਾਈਨ ਨੂੰ ਸੁਣ ਕੇ ਲੈਕਚਰ ਵਿੱਚ ਦੋ ਮੁੰਡੇ ਉੱਠ ਕੇ ਖਲੋ ਗਏ ਤੇ ਆਂਦੇ ਵੀ ਅੱਜ ਤੋਂ ਬਾਅਦ ਅਸੀਂ ਕੇਸਾਂ ਨੂੰ ਤਲਾਜ਼ਮੀ ਨਹੀਂ ਦੇਵਾਂਗੇ ਉਹਨਾਂ ਨੂੰ ਫਿਰ ਪ੍ਰਬੰਧਕ ਕਮੇਟੀ ਨੇ ਸਰੋਪੇ ਦੇ ਕੇ ਨਵਾਜਿਆ ਇਹ ਹੈ ਸੁਣਨ ਦਾ ਲਾਹ ਤੇ ਮਹਾਰਾਜ ਕਹਿੰਦੇ ਸੁਣ ਉਪਦੇਸ਼ ਹਿਰਦੇ ਵਸਾਵੋ ਮਿਲੇਗਾ ਕੀ ਮਨ ਇੱਛੇ ਨਾਨਕ ਫਲ ਪਾਓ ਜਿਹੜਾ ਗੁਰੂ ਕਾ ਉਪਦੇਸ਼ ਸੁਣ ਕੇ ਉਹਨੂੰ ਅਪਣਾ ਲੂਗਾ ਉਹ ਮੂੰਹੋਂ ਮੰਗੀਆਂ ਮੁਰਾਦਾਂ ਗੁਰੂ ਦੇ ਦਰ ਤੋਂ ਪਾਊਗਾ ਸਿੱਖਾ ਜਦੋਂ ਤੂੰ ਅੰਮ੍ਰਿਤ ਵੇਲੇ ਉੱਠ ਕੇ ਸੀਸੇ ਚ ਆਪਣਾ ਮੂੰਹ ਤੱਕੇ ਨਾ ਤੇਰੇ ਮੂੰਹ ਉੱਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਆ ਦਾੜਾ ਹੋਏ ਤੇਰੇ ਸਿਰ ਤੇ ਕੇਸ ਹੋਣ ਤੇਰੇ ਕੇਸਾਂ ਵਿੱਚ ਕੰਘਾ ਹੋਏ ਤੇਰੇ ਸਿਰ ਤੇ ਸੁੰਦਰ ਦਸਤਾਰ ਹੋਏ ਤੇਰੇ ਡੋਲੇ ਵਿੱਚ ਸਰਬਲੋਹ ਦਾ ਕੜਾ ਹੋਏ ਤੇਰੀ ਢਾਕ ਉੱਤੇ ਸਾਹਿਬਾਂ ਦੀ ਬਖਸ਼ੀ ਤਲਵਾਰ ਹੋਏ ਤੇਰੇ ਤੇੜ ਜਪ ਸਾਹਿਬ ਦੀ ਨਿਸ਼ਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਖਸ਼ਿਆ ਕਛਹਿਰਾ ਹੋਏ ਤੇ ਸਵਾਸ ਸਵਾਸ ਕਲਗੀਆਂ ਵਾਲਾ ਬੈਠਾ ਸਾਡੇ ਹਿਰਦੇ ਚ ਨਜ਼ਰ ਆਵੇ ਫਿਰ ਖਾਲਸੇ ਦੀ ਤਸਵੀਰ ਮੁਕੰਮਲ ਹੁੰਦੀ ਹੈ ਇਹ ਦਾਤ ਸਾਨੂੰ ਸਭਨਾਂ ਨੂੰ ਗੁਰੂ ਦੇ ਦਰਬਾਰ ਵਿੱਚੋਂ ਮਿਲੇ ਹੋਈਆਂ ਭੁੱਲਾਂ ਦੀ ਮਾਫ਼ੀ ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਬੰਧਕ ਕਮੇਟੀ ਦਾ ਆਓ ਸਾਰੀਆਂ ਸੰਗਤਾਂ ਇੱਕ ਚੜ੍ਹਦੀ ਕਲਾ ਦਾ ਜੈਕਾਰਾ ਗੁਰੂ ਬਾਜਾਂ ਵਾਲੇ ਦਾ ਜੈਕਾਰਾ ਪੁਰਾਤਨ ਸਿੰਘਾਂ ਵਾਲਾ ਜੈਕਾਰਾ ਤੇ ਸਾਡੀ ਆਵਾਜ਼ ਸ੍ਰੀ ਅਨੰਦਪੁਰ ਸਾਹਿਬ ਤੱਕ ਜਾਏ ਭਾਈ
ਖੁਸ਼ੀਆਂ ਦੇ ਜੈਕਾਰੇ ਗਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ।